of Brijmohan and Associates. Phone 416-994-8989. 416-994-8989. Vakil Brijmohan.
ओए, मैं तुम्हें पहचानता।
क्या नहीं पहचानोगे? ए ओ तुने जो अकाउंट्स, मॉर्गेजेस, रेमिटेंसेस अते बिजनेस सॉल्यूशंस दी बड़ी रेंज देन वाले मेरे फाइनेंशियल पार्टनर आईसीआईसीआई बैंक कनाडा दे नाल 20 सालों दे भरोसे दी मिसाल है।
आईसीआईसीआई बैंक कनाडा, इंडियन एट हार्ट एंड ग्लोबल इन रीच। icicibank.ca ते विजिट करो जा आईसीआईसीआई बैंक GTA ते जरूर आओ।
सोच रहे हैं इस वीकेंड ब्रेकफास्ट कहाँ किया जाए? वेल, लुक नो फर्दर। इंडिया टेस्ट ब्रामसन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए अमृतसरी कुलचे इन जस्ट 799। ब्रेकफास्ट टाइमिंग से 8:30 टू 11:30 AM थर्सडे टू संडे। विजिट कर लीजिए इंडिया टेस्ट ब्रामसन, कॉल देम नाउ एट 905-450-5959 पे। दैट इज 905-450-5959 पे।
स्कारबरो दे विच साडी अखा दे पिछे एक अग है,
साडे टिड विच एक जुनून है,
ए साडे गवांडियां दे दिलां विच है,
साडियां नर्सां दीयां अखां विच
अते साडे डॉक्टरां दे हत्थां विच।
ए ओ है जो स्कारबरो नूं स्कारबरो बनांदा है।
साडे हस्पतालां विच असीं उस तों वध करदे हां जिन्ना किसे ने सोचिया सी, जिस दी कोई कल्पना भी नहीं कर सकता।
पर ए कल्पना करन दा समां है कि असीं होर की कर सकदे हां।
स्कारबरो हेल्थ नेटवर्क विच शामिल होवो अते इकट्ठे
असीं धैर्य नूं महानता विच बदल सकदे हां।
lovescarborough.ca ते होर जानो, lovescarborough.ca ते दान करो।
इंसुलिन शुरू करने का विचार है? ट्रेसिबा प्रतिदिन एक बार वाले इंसुलिन है जो खुराक के लिए लचीला समय प्रदान करती है जब तक कि खुराकों के बीच पे कम से कम 8 घंटों का अंतराल हो। और ट्रेसिबा कनाडा के एंडोक्रिनोलॉजिस्ट द्वारा अनुशासित लंबे समय तक कार्य करने वाले इंसुलिन है। अपने डॉक्टर से पूछे कि क्या ट्रेसिबा आपके लिए सही है और nowready.ca पे जाएं।
वेलकम टू NW, कैन आई गेट योर ऑर्डर प्लीज?
ये बड़ी बर्गर में आलू टिक्की वाला जुगाड़ हो जाएगा?
हो जाएगा। पैटी के बदले क्रिस्पी हैश ब्राउन डाल दूं?
परफेक्ट।
प्याज टमाटर लेटस चलेंगे?
दौड़ेंगे, कुछ तीखा हो जाए।
स्पाइसी पिरी पिरी सॉस,
तीखी आलू टिक्की,
वन स्पाइसी पिरी पिरी पोटैटो बड़ी बर्गर। मेन्यू पे है सर, अब जुगाड़ की जरूरत नहीं।
हाँ, दी ऑल न्यू स्पाइसी पिरी पिरी पोटैटो बड़ी बर्गर लिमिटेड टाइम के लिए सिर्फ 399 ओनली एट NW।
इंटरनेशनल सुपरस्टार दलजीत दोसांझ लेके आ रहे ने टोरंटो च अपना पहला पंजाबी स्टेडियम शो। ज्वाइन करो दलजीत दोसांझ नू जो कि परफॉर्म करेंगे अपने सारे हिट गीत। नाल ही इतिहास रचन जा रहे ने एज अ फर्स्ट पंजाबी आर्टिस्ट जो कि लेके आ रहे ने सोलो टूर रॉजर्स सेंटर दे विच। दलजीत दोसांझ द इल्यूमिनाटी टूर शनिवार जुलाई 13 नू रॉजर्स सेंटर दे विच। टिकट्स आर ऑन सेल नाउ एट livenation.com या फिर ticketmaster.ca तो टिकट ले सकते हो, मिस ना करो।
यू आर लिसनिंग टू WTOR 770 AM यंगस्टाउन टोरंटो।
यह फार्मेसी ते छेती नाल कीता गया एक असेसमेंट है। 2018 तो हुण तक 80,000 तो वध नर्सां दी भर्ती है। यह देखभाल है जदों अते जिथे तुहानू इस दी लोड़ होवे। ontario.ca/yourhealth ते जाके वो सारे तरीके वेखो जिन्हां राही असी तुहानू देखभाल नाल जोड़ रहे हां। इस दी अदायगी ontario सरकार वल्लों कीती गई है।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
मिल्क क्रॉप ग्रोव दे विच तुहाडा स्वागत है।
ਇਹ ਸਟਨਿੰਗ ਨਵੀਂ ਕਮਿਊਨਿਟੀ ਹੈ ਸਿੰਗਲ ਫੈਮਿਲੀ ਹੋਮਸ ਦੀ, ਜੋ ਕਿ ਆ ਰਹੀ ਹੈ ਬਰਲਿੰਗਟਨ ਦੇ ਵਿੱਚ, ਬਿਲਟ ਬਾਏ ਦਾ ਐਕਸਪੀਰੀਅੰਸ ਟੀਮ ਆਟ ਟ੍ਰਿਨਿਟੀ ਪੁਆਇੰਟ ਜੋ ਕਿ ਲੋਕੇਟਿਡ ਹੈ ਬਹੁਤ ਹੀ ਪ੍ਰੈਸਟੀਜੀਅਸ ਨੇਬਰਹੁੱਡ ਦੇ ਨੀਅਰ ਮਿਲਕ੍ਰਾਫਟ ਗੋਲਫ ਕਲੱਬ। ਵਨ ਆਫ ਦਾ ਰੇਅਰੈਸਟ ਓਪਰਚੁਨਿਟੀ ਹੈ ਘਰ ਬਾਏ ਕਰਨ ਦੀ ਇਸ ਗੋਰਜੀਅਸ ਨੇਬਰਹੁੱਡ ਦੇ ਵਿੱਚ। ਡਿਜ਼ਾਈਨ ਇਹਨਾਂ ਦਾ ਘਰਾਂ ਦਾ ਗਾਈਡ ਕੀਤਾ ਗਿਆ ਹੈ ਟ੍ਰੈਡੀਸ਼ਨਲ ਆਰਕੀਟੈਕਚਰ ਦੇ ਨਾਲ। ਟ੍ਰੈਡੀਸ਼ਨਲ ਆਰਕੀਟੈਕਚਰ ਨਾਲ ਡਿਜ਼ਾਈਨ ਕੀਤੇ ਗਏ ਇਹ ਘਰ ਵਿਦ ਇਨਵਾਈਟਿੰਗ ਵਾਰਮ ਥੌਟਸ, ਟੂਡੋਰ ਸਟਾਈਲ ਔਰ ਦ ਐਲੀਗੈਂਸ ਐਂਡ ਸੋਫਿਸਟੀਕੇਸ਼ਨ ਆਫ ਫ੍ਰੈਂਚ ਇੰਸਪਾਇਰਡ ਆਰਕੀਟੈਕਚਰ। ਅਤੇ ਹੁਣ ਬਹੁਤ ਹੀ ਲਿਮਿਟਿਡ ਟਾਈਮ ਲਈ ਇੱਕ ਇਨਸੈਂਟਿਵ ਪ੍ਰੋਗਰਾਮ ਵੀ ਆਫਰ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਕਿ ਤੁਸੀਂ ਆਪਣਾ ਮੋਰਗੇਜ ਰੇਟ ਲੈ ਸਕਦੇ ਹੋ ਐਸ ਲੋ ਐਸ 2%। ਵਿਜ਼ਿਟ ਕਰੋ trinitypoint.com ਨੂੰ ਹੋਰ ਵਧੇਰੀ ਜਾਣਕਾਰੀ ਲੈਣ ਲਈ trinitypoint.com ਨੂੰ ਹੋਰ ਵਧੇਰੀ ਜਾਣਕਾਰੀ ਲੈਣ ਲਈ trinitypoint.com।
एक मैसेज है फ्रॉम द सिटी ऑफ ब्रैम्पटन। सिटी ऑफ ब्रैम्पटन ऑफर कर रहा है ब्रैम्पटन रेसिडेंट्स को दी अपॉर्चुनिटी टू अप्लाई फॉर देयर नेबरहुड ग्रुप टू बिकम एन अफिलियेटेड नेबरहुड एसोसिएशन। ये न्यू प्रोग्राम अलाउ करता है आपके ग्रुप्स को टू गेन एक्सेस टू सिटी बेनिफिट्स, सपोर्ट विद नेबरहुड प्रोजेक्ट्स एंड अप टू $1,500 फ्रॉम दी न्यू नर्चर्ड नेबरहुड ग्रांट। विजिट कर लीजिए brampton.ca/community safety टू लर्न मोर डिटेल्स। दैट इज brampton.ca/community safety। रूज वैली मित्सुबिशी है ऑटोमेटिव होम ऑफ ड्राइवर्स इन स्कारबरो एरिया। प्रोवाइड करते हैं बेस्ट सिलेक्शन ऑफ न्यू एंड प्रीओन्ड व्हीकल्स, एक्सेप्शनल कार केयर एंड कस्टमर सर्विस विद अ स्माइल। तो अभी जाइए और मिलिए रूज वैली मित्सुबिशी के टीम से फॉर ऑल ऑफ योर न्यू एंड प्रीओन्ड मित्सुबिशी नीड्स। विजिट रूज वैली मित्सुबिशी एट 11 ऑटोमॉल ड्राइव स्कारबरो, मेजर इंटरसेक्शन मॉर्निंगसाइड एवेन्यू एंड शेफर्ड एवेन्यू ईस्ट, या फिर कॉल करें इन्हें एट 416-287-2886 पे। दैट इज 416-287-2886 पे। रूज वैली मित्सुबिशी, ड्राइव योर एम्बिशन।
की जीवन बीमा खरीद रहे हो? ਇਹ ਤੁਹਾਡੇ ਵੱਲੋਂ ਕੀਤੇ ਜਾਣ ਵਾਲੇ ਸਭ ਤੋਂ ਮਹੱਤਵਪੂਰਨ ਵਿੱਤੀ ਫੈਸਲਿਆਂ ਵਿੱਚੋਂ ਇੱਕ ਹੈ। ਯਕੀਨੀ ਬਣਾਓ ਕਿ ਤੁਹਾਨੂੰ ਉਹੀ ਕਵਰੇਜ ਮਿਲ ਰਹੀ ਹੈ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਹੀ ਹੈ। ਜਾਣੋ ਕਿ ਕਿਹੜੇ ਸਵਾਲ ਪੁੱਛਣੇ ਹਨ। ਓਨਟਾਰੀਓ ਦੀਆਂ ਵਿੱਤੀ ਸੇਵਾਵਾਂ ਬਾਰੇ ਰੈਗੂਲੇਟਰ ਫਿਸਰਾ ਸਾਰੇ ਓਨਟਾਰੀਓ ਵਾਸੀਆਂ ਲਈ ਇੱਕ ਭਰੋਸੇਮੰਦ ਵਸੀਲਾ ਹੈ। ਉਹ ਪ੍ਰੋਵਿੰਸ ਦੇ ਖਪਤਕਾਰਾਂ ਲਈ ਵਿੱਤੀ ਸੇਫਟੀ, ਫੇਅਰਨੈਸ ਅਤੇ ਚੋਣ ਵਾਸਤੇ ਸਮਰਪਿਤ ਹਨ। ਵਧੇਰੇ ਜਾਣਕਾਰੀ ਲਈ FSRAO.ca।
ਕੀ ਤੁਸੀਂ ਵੀ ਲੱਭ ਰਹੇ ਹੋ ਬੈਸਟ ਲੀਗਲ ਐਡਵਾਈਸ ਜੋ ਕਿ ਤੁਹਾਡੇ ਰਾਈਟਸ ਲਈ ਲੜ ਸਕਣ? ਪੰਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਸਭ ਤੋਂ ਜ਼ਿਆਦਾ ਰਿਕਮੈਂਡਡ ਅਤੇ ਐਕਸਪੀਰੀਅੰਸ ਲਾਇਰਸ ਦੀ ਫਰਮ ਹਨ। ਪ੍ਰਾਪਰਟੀ ਡਿਸਪਿਊਟ, ਕੰਟਰੈਕਟ ਡਿਸਪਿਊਟ, ਮਾਰਗੇਜ ਪ੍ਰੋਸੀਡਿੰਗ, ਕਿਸੇ ਵੀ ਤਰ੍ਹਾਂ ਦਾ ਸਿਵਲ ਲਿਟੀਗੇਸ਼ਨ ਮੈਟਰ, ਕ੍ਰਿਮੀਨਲ ਲਾਅ ਜਿਵੇਂ ਕਿ ਡੋਮੈਸਟਿਕ ਵਾਇਲੈਂਸ, ਬੇਲ ਹੇਅਰਿੰਗ, ਸੈਕਸੁਅਲ ਅਸੌਲਟ ਚਾਰਜਿਸ, ਡਰੰਕ ਡਰਾਈਵਿੰਗ ਜਾਂ ਫਿਰ ਫੈਮਿਲੀ ਲਾਅ, ਪੰਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਨੇ ਟੇਲਰ ਮੇਡ ਸੋਲਿਊਸ਼ਨ ਅਤੇ ਪ੍ਰੋਫੈਸ਼ਨਲ ਐਡਵਾਈਸ। ਹੁਣੇ ਕੰਟੈਕਟ ਕਰੋ ਕੁਲਦੀਪ ਪੰਨੂ, ਬੈਰਿਸਟਰ ਸੋਲਿਸਿਟਰ ਫਰੋਮ ਪੰਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ, 9054050909, 9054050909, ਜਾਂ ਫਿਰ ਤੁਸੀਂ ਉਹਨਾਂ ਦੀ ਵੈਬਸਾਈਟ ਜਾ ਸਕਦੇ ਹੋ pannulawpc.com। ਇਟ ਇਜ਼ pannulawpc.com।
I'm Holly, a proud breast cancer survivor and a mother on a mission. Through my diagnosis, my husband and sons rallied around me. I am grateful to walk by their sides this Mother's Day. Thanks to research, we now understand there are over 50 different types of breast cancer. Research can't stop until every Canadian facing breast cancer has a personalized plan. This Mother's Day, join Breast Cancer Canada in Mississauga or participate virtually by walking in your own neighborhood. Take your first step and get started today at mothersdaywalk.ca to know more.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. Why Media Group ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਔਰ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 3 ਵੱਲ। ਹੁਣ ਅਸੀਂ ਗੱਲ ਕਰਦੇ ਹੈਗੇ ਆ ਇੰਡੀਆ ਦੇ ਵਿੱਚ ਕਾਫੀ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਉਹਦੇ ਬਾਰੇ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰਾਂਗੇ ਕਿ ਜੋ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੋਇਆ ਉਹਦੇ ਵਿੱਚ ਇੱਕ ਦੂਸਰੇ ਦੇ ਖਿਲਾਫ ਕਾਫੀ ਜ਼ਿਆਦਾ ਬਿਆਨਬਾਜ਼ੀ ਜਿਹੜੀ ਆ ਉਹ ਸਾਹਮਣੇ ਆਈ ਹੈਗੀ ਆ। ਸੋ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਜਿਹੜੇ ਨੇ ਉਹ ਅੱਜ ਕਾਫੀ ਜ਼ਿਆਦਾ ਐਕਸ਼ਨ ਦੇ ਵਿੱਚ ਨਜ਼ਰ ਆਏ ਨੇ।
ਕਹਿੰਦੇ ਕਾਂਗਰਸ ਅਪਡੇਟ ਹੋ ਗਈ, ਮੈਂ ਕਮਾਲ ਆ ਯਾਰ ਕੀ ਹੋ ਗਿਆ। ਕਹਿੰਦੇ ਸਪਾ ਨਾਲ ਮੀਟਿੰਗ ਸੀ ਸੀਟ ਸ਼ੇਅਰਿੰਗ ਦੀ ਯੂਪੀ ਚ, ਕਿੰਨੀਆਂ ਸੀਟਾਂ ਤੁਸੀਂ ਲੈਣੀਆਂ ਕਿੰਨੀਆਂ ਤੁਸੀਂ ਲੈਣੀਆਂ, ਆ ਸੁਣ ਲਓ ਇਹਨਾਂ ਦੀ ਕਹਾਣੀ। ਕਹਿੰਦੇ ਇੱਕ ਸੀਟ ਮੈਂ ਸਾਥੋਂ ਮੰਗੀ ਤਾਂ ਅਖਿਲੇਸ਼ ਯਾਦਵ ਕਹਿੰਦੇ ਵੀ ਦੇਖੀ ਇਹ ਸੀਟ ਤੋਂ ਹਮਾਰੀ, ਕਹਿੰਦੇ ਨਹੀਂ ਹੈ ਇਸ ਵਾਰ ਹਮ ਲੜੇਂਗੇ, ਕਹਿੰਦੇ ਨਹੀਂ ਜੀ ਸੀਟ ਹਮਾਰੀ ਹੈ ਤਾਂ ਨਹੀਂ ਹਮ ਲੜੇਂਗੇ। ਕਹਿੰਦੇ ਅਖਿਲੇਸ਼ ਕਹਿੰਦਾ ਭਗਵੰਤ ਭਾਈ ਮੈਨੇ ਪੁੱਛਾ ਚਲੋ ਠੀਕ ਹੈ ਲੜੇਂਗੇ, ਬੰਦਾ ਕੌਣ ਲੜਾਓਗੇ ਅਖਬਾਰ ਹੀ ਨਹੀਂ ਹੈਗਾ ਸਰ। ਕਹਿੰਦੇ ਫਲਾਂ ਸਿੰਘ ਯਾਦਵ, ਅੱਛਾ ਅੱਛਾ। ਅਖਿਲੇਸ਼ ਯਾਦਵ ਨੇ ਕਹਾ ਜੀ ਵੋ ਨਹੀਂ ਲੜ ਸਕਤਾ, ਕਹਿੰਦੇ ਕਿਉਂ, ਕਹਿੰਦੇ ਜੀ 9.5 ਸਾਲ ਹੋ ਗਏ ਉਸਕੋ ਮਰੇ ਹੋਏ। ਇੰਨੇ ਆਪਣੇ ਤੋਂ ਸਰ 9.5 ਸਾਲ ਪਹਿਲਾਂ ਮਰੇ ਹੋਏ ਬੰਦੇ ਬੰਦੇ ਟਿਕਟ ਮੰਗਣ ਚਲੇ ਗਏ ਇੱਥੇ, ਇੱਥੇ ਕੋਈ ਨੀ ਪੁੱਛਦਾ ਅੰਨਾ ਖੂਹ ਇੱਥੇ ਲਾਸ਼ਾਂ ਨਹੀਂ ਚੜਾਉਂਦੀਆਂ, ਇਹਨਾਂ ਨੂੰ ਕੌਣ ਪੁੱਛਦਾ ਇੱਥੇ ਦਿੱਲੀ ਵਰਦੀ ਦਿੰਦੇ ਇਹਨਾਂ ਨੂੰ, ਇਹ ਤਾਂ ਕਾਲੀਆਂ ਕੀੜੀਆਂ ਵਾਂਗੂ ਐ ਇੱਕ ਦੂਜੇ ਵਿੱਚ ਵੱਜਦੇ ਫਿਰਦੇ ਆ, ਕੋਈ ਡਿਸਿਪਲਨ ਨਹੀਂ ਕੁਛ ਨਹੀਂ ਨਾ ਅਪਡੇਟਡ ਨੇ। ਇੱਕ ਹੋਰ ਬੰਦੇ ਵਾਸਤੇ ਟਿਕਟ ਮੰਗ ਲਈ, ਉਹ ਕਹਿੰਦਾ ਯਾਰ 2 ਸਾਲ ਪਹਿਲਾਂ ਇਹ ਸਾਡੀ ਪਾਰਟੀ ਚ ਆ ਗਿਆ ਤੁਸੀਂ ਫਿਰ ਟਿਕਟ ਦੇਈ ਜਾਂਦੇ ਇਹਨੂੰ, ਤੁਸੀਂ ਇਹ ਤਾਂ ਪੁੱਛ ਕੇ ਜਾਓ ਉਹਦਾ ਟਿਕਟ ਕਿਹਨੂੰ ਦੇਣੀ ਹੈ। ਬਹੁਤ ਅਪਡੇਟਡ ਨੇ ਸਰ, ਅਸਲ ਚ ਨਾ ਜਿਹੜੀ ਕਾਂਗਰਸ ਹੈ ਨਾ ਉਹ ਇੱਕ ਫੀਡ ਕਾਰ ਹੈ, ਉਹ ਫੀਡ ਕਾਰ ਚ ਵਾਈਫਾਈ ਭਾਲਦੇ ਆ, ਫੀਡ ਕਾਰ ਚ ਵਾਈਫਾਈ ਲੱਗ ਜਾਂਦੇ ਆ। ਫੀਡ ਕਾਰ ਤਾਂ ਉਹ ਜਿਹੜੀ ਪੁਰਾਣੀ ਸੀ ਉਹਦਾ ਰੇਡੀਏਟਰ ਜਿਹੜਾ ਹੈ ਉਹ ਇੰਨਾ ਜਿਹੜਾ ਨਵੀਂ ਨੂੰ ਖਿੱਚਦਾ ਸੀ, ਮੀਂਹ ਗੰਗਾਨਗਰ ਪੈਣ ਲੱਗਦਾ ਸੀ ਫੀਡ ਪਟਿਆਲੇ ਬੰਦ ਹੋ ਜਾਂਦੀ ਸੀ, ਜਦੋਂ ਫੀਡ ਚੱਲ ਜਾਂਦੀ ਬੰਦ ਹੋ ਗਿਆ ਗੰਗਾ ਨਗਰ ਮੀਂਹ ਪੈਣ ਲੱਗ ਗਿਆ। ਇਹ ਕਾਂਗਰਸ ਦੀ ਗੱਲ ਤਾਂ ਫੀਡ ਕਾਰ ਹੈ ਵਾਈਫਾਈ ਲਾਉਣ ਨੂੰ ਫਿਰਦੇ, ਵਾਈਫਾਈ ਕਿੱਥੋਂ ਲੱਗਦੀ ਉਹ ਚ ਉਧਰੋਂ ਇੱਕ ਪਾਸੇ ਦੂਜੀ ਜਨਰੇਸ਼ਨ ਹੈ ਬਦਲ ਇੱਕ ਦੂਜੇ ਲੱਤਾਂ ਖਿੱਚਣ ਤੇ ਲੱਗਿਆ, ਕੋਈ ਇਹਨਾਂ ਨੂੰ ਦੇਸ਼ ਦੀ ਚਿੰਤਾ ਨਹੀਂ, ਕੋਈ ਇਹਨਾਂ ਨੂੰ ਸੰਵਿਧਾਨ ਦੀ ਚਿੰਤਾ ਨਹੀਂ, ਕੋਈ ਸਪੀਕਰ ਦਾ ਮਾਣ ਨਹੀਂ, ਕੋਈ ਇੱਜ਼ਤ ਕਿਸੇ ਦੀ ਕਰਨੀ ਨਹੀਂ ਜਾਣਦੇ, ਬਸ ਹਾਏ ਹਾਏ ਮੁਰਦਾਬਾਦ। ਮੈਂ ਤੀਰਥ ਯਾਤਰਾ ਤੇ ਬਜ਼ੁਰਗ ਜਿਹੜੇ ਜਾਂਦੇ ਨੇ ਜਿਹੜੀਆਂ ਉਹ ਦੁਆਵਾਂ ਮਿਲਦੀਆਂ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਕਿਸੇ ਕਰੰਸੀ ਚ।
ਇੱਥੇ ਭਗਵੰਤ ਮਾਨ ਸਾਹਿਬ ਦੇ ਨੇ ਅੱਜ ਜੋ ਵਿਚਾਰ ਸਾਰੇ ਸਾਂਝੇ ਕੀਤੇ ਨੇ ਉਹਦੀ ਡਿਟੇਲ ਰਿਪੋਰਟ ਅਸੀਂ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਸ਼ੇਅਰ ਕਰਾਂਗੇ। ਔਰ ਕਾਫੀ ਜ਼ਿਆਦਾ ਅੱਜ ਐਕਸ਼ਨ ਦੇ ਵਿੱਚ ਨਜ਼ਰ ਆਏ ਭਗਵੰਤ ਮਾਨ ਸਾਹਿਬ, ਕਾਂਗਰਸ ਪਾਰਟੀ ਦੇ ਉੱਤੇ ਹੀ ਨਹੀਂ ਬਾਕੀ ਉਹਦੇ ਉੱਤੇ ਵੀ ਉਹਨਾਂ ਨੇ ਬੜਾ ਬਹੁਤ ਕੁਝ ਅੱਜ ਜਿਹੜਾ ਬਿਆਨ ਆ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਕਰ ਪਾਈ ਤੁਰੰਤ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਵੀ ਜਦੋਂ ਸਵਾਲ ਪੁੱਛੇ ਭਗਵੰਤ ਮਾਨ ਸਾਹਿਬ ਨੂੰ ਤੇ ਪ੍ਰਤਾਪ ਸਿੰਘ ਬਾਜਵਾ ਹੋਣਾ ਦੇ ਖਿਲਾਫ਼ ਵੀ ਸਿੱਧਾ ਭਗਵੰਤ ਮਾਨ ਸਾਹਿਬ ਨੇ ਨਿਸ਼ਾਨਾ ਸਾਧਿਆ।
ਇਸੇ ਕਰਕੇ ਜਿੰਦਰ ਲਾਉਣੇ ਇਹ ਬਹਾਨਾ ਲੱਭ ਕੇ ਭੱਜਣਗੇ, ਹੁਣ ਭੱਜਣਗੇ ਹੁਣ
ਮੈਂ ਇਹ ਤਵੱਕੋ ਕਰਦਾ ਹੈ ਕਿ ਜਿਹੜਾ ਵਿਪਕਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬਹਿਸ ਕਰਨੀ ਭੇਜਿਆ ਗਿਆ ਉਹ ਇੱਥੇ ਬਹਿ ਕੇ ਸੁਣਨਗੇ। ਮੈਂ ਤਵੱਕੋ ਕਰਦਾ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਜੀ ਮੁੱਖ ਮੰਤਰੀ ਸਾਹਿਬ ਪਰ ਮੈਂ ਇੱਕ ਹੋਰ ਦੇਵਾਂ, ਇੱਕ ਹੋਰ ਦੇ ਦੇਣਾ ਇਹਨੇ ਜੀਭ ਤੇ ਲਾ ਦੋ, ਬੋਲਣੀ ਨਹੀਂ ਦਿੰਦੇ ਕਿਸੇ ਨੂੰ, ਬੋਲਣੀ ਨਹੀਂ ਦਿੰਦੇ ਕਿਸੇ ਨੂੰ। ਮੇਰਾ ਮੇਰੀ ਵਾਰੀ ਹੈ, ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ, ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ। ਹਾਂ ਤਰੀਕਾ ਤੁਸੀਂ ਇੱਥੇ ਠੀਕ ਆਉਣਾ, ਤੁਸੀਂ ਇੱਥੇ ਠੀਕ ਆਉਣਾ
ਸਾਹਿਬ,
ਮੁੱਖ ਮੰਤਰੀ ਸਾਹਿਬ ਨੂੰ ਬੋਲੋ, ਉਹ ਕਸਟੋਡੀਅਨ ਆਫ ਦਾ ਹਾਊਸ ਨੇ,
ਕਸਟੋਡੀਅਨ ਆਫ ਦਾ ਹਾਊਸ ਹੈ ਨੋ ਪਾਵਰ।
ਚਲੋ ਫਿਰ
ਨੋ ਪਾਵਰ ਟੂ ਪੁੱਟ ਦਿਸ ਕਾਈਂਡ,
ਤੁਸੀਂ ਬੈਠੋ ਜੀ ਸਪੀਕਰ ਸਾਹਿਬ ਤੁਸੀਂ ਬੈਠੋ, ਉਹਨਾਂ ਦੀ ਗੱਲ ਆ ਗਈ ਹੈ ਆਪਦੀ ਗੱਲ ਕਹਿ ਕੇ ਭੱਜ। ਜੀ ਮੁੱਖ ਮੰਤਰੀ ਸਾਹਿਬ
ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਸੀ,
ਜੋ ਵੀ ਕੁਝ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ।
ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਤੜਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ, ਕਦੇ ਉਦੋਂ ਡੇਢ ਸਾਲ 726 ਮਰਵਾਤੇ ਕਦੇ ਸ਼ਰਧਾਂਜਲੀ ਦਵਾਈ ਕਦੇ ਸ਼ਰਧਾਂਜਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ
ਹੁਣ ਡੀਐਮ ਸਾਹਿਬ ਚੇਅਰ ਨੂੰ ਅਡਰੈਸ ਕਰਨਗੇ
ਚੇਅਰ ਨੂੰ ਬੈਠੋ ਜੀ ਬਾਜਵਾ ਸਾਹਿਬ ਬੈਠੋ ਜਿੰਦਾ ਸਰ ਮਾਰਸ਼ਲ ਇਹ ਬਚਣਗੇ ਹੁਣ ਬਚਣਗੇ ਇਹ ਬਚਣਗੇ ਹੁਣ
ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਤਾਲਾ ਲੈ ਕੇ ਆ ਗਏ ਅੱਜ ਉੱਥੇ ਪੰਜਾਬ ਵਿਧਾਨ ਸਭਾ ਚ ਉਹਨਾਂ ਨੇ ਕਿਹਾ ਕਿ ਤਾਲਾ ਲਾ ਦੋ ਬਾਹਰ ਕਿਉਂਕਿ ਭੱਜਣਗੇ ਸੋ ਤਾਲਾ ਲੈ ਕੇ ਆ ਗਏ ਉੱਥੇ ਔਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਔਰ ਭਗਵੰਤ ਮਾਨ ਸਾਹਿਬ ਇੱਕ ਦੂਸਰੇ ਦੇ ਖਿਲਾਫ਼ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਜਿਹੜੀ ਹੈ ਬਿਆਨਬਾਜ਼ੀ ਅੱਜ ਉਹ ਕਰਦੇ ਨਜ਼ਰ ਔਰ ਇਸ ਦਰਮਿਆਨ ਇੱਕ ਪ੍ਰੈਸ ਕਾਨਫਰੰਸ ਕੀਤੀ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਅੱਜ ਭਗਵੰਤ ਮਾਨ ਸਾਹਿਬ ਦੇ ਖਿਲਾਫ਼ ਔਰ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਪ੍ਰੈਸ ਕਾਨਫਰੰਸ ਸੀਗੀ ਜਿਹਦੇ ਵਿਚ ਕਿ ਉਨ੍ਹਾਂ ਨੇ ਸਵਾਲ ਖੜੇ ਕੀਤੇ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਉੱਤੇ ਕਰਜ਼ਾ ਜਿਹੜਾ ਚੜ ਰਿਹਾ ਹੈਗਾ ਉਹ ਠੀਕ ਨਹੀਂ ਹੈ
ਪਿਆਰੇ ਪੰਜਾਬੀਓ ਇਹ ਅੱਜ ਤੱਕ ਨਹੀਂ ਹੋਇਆ ਕਿ ਕਿਸੇ ਸਰਕਾਰ ਨੇ ਇੱਕ ਸਾਲ ਦੇ ਵਿਚ 20,000 ਕਰੋੜ ਤੋਂ ਉੱਤੇ ਕਰਜ਼ਾ ਲਿਆ ਇਹ ਹੋਇਆ ਹੀ ਨਹੀਂ ਪਿਛਲੇ 75-76 ਸਾਲਾਂ ਦੇ ਇਤਿਹਾਸ ਕਦੇ ਨਹੀਂ ਹੋਇਆ ਇੱਕ ਐਸੀ ਨਿਕੰਮੀ ਨਿਖੱਤੂ ਸਰਕਾਰ ਆਈ ਹੈ ਜਿਹਨੇ ਇਤਿਹਾਸ ਕਾਇਮ ਕਰਤਾ ਪੰਜਾਬ ਦੀ ਪਿੱਠ ਤੋੜਨ ਵਾਸਤੇ ਕਰਜ਼ਾ ਲੈਣ ਲਈ ਰੀੜ ਦੀ ਹੱਡੀ ਭੰਨਤੀ ਇਰਰਿਪੇਰੇਬਲ ਡੈਮੇਜ ਕਰਤਾ ਇਸ ਸਾਲ ਦਾ ਕਰਜ਼ਾ ਅੱਜ ਅਜੀਤ ਦੇ ਫਰੰਟ ਪੇਜ ਤੇ ਖਬਰ ਛਪੀ ਹੈ ਇਸ ਸਾਲ ਦਾ ਕਰਜ਼ਾ ਉਹ ਮਿਲਾ ਕੇ 36,000 ਕਰੋੜ ਰੁਪਈਆ 36,000 ਕਰੋੜ ਰੁਪਈਆ ਸਰ 2 ਸਾਲਾਂ ਦੇ ਵਿਚ 67,000 ਕਰੋੜ ਰੁਪਈਆ ਕਰਜ਼ਾ ਚੁੱਕ ਲਿਆ ਉਸ ਸਰਕਾਰ ਨੇ ਜਿਹੜੇ ਕਹਿੰਦੇ ਸੀਗੇ ਅਸੀਂ ਇਹ ਪੁੱਠੀ ਰਾਹ ਤੇ ਤੁਰੇ ਪੰਜਾਬ ਨੂੰ ਸਿੱਧੀ ਰਾਹ ਪਾਵਾਂਗੇ ਉਹ ਕਿਉਂ ਕਿਉਂਕਿ ਇਹ ਜਿੰਨਾ ਕਰਜ਼ਾ ਇਹਨਾਂ ਨੇ ਤਾਂ ਰੰਗਰਲੀਆਂ ਮਨਾਉਣੀਆਂ ਲੈਂਡ ਕਰੂਜ਼ਰਾਂ ਚ ਟੂ ਟੂ ਕਰਨੀ ਹੈ 6 ਲੱਖ ਵਾਲੇ ਹਵਾਈ ਜਹਾਜ਼ ਢੂਈ ਥੱਲੇ ਰੱਖਣੇ ਆ ਸਮਝ ਨਹੀਂ ਤੇ ਪਾਰ ਜਾਣਾ ਇਹ ਵਾਪਸ ਪੰਜਾਬੀਆਂ ਨੇ ਕਰਨਾ ਇਸ ਐਵਰੇਜ ਦੇ ਉੱਤੇ ਸਰ ਇਸ ਐਵਰੇਜ ਦੇ ਉੱਤੇ 5 ਸਾਲਾਂ ਦੇ ਵਿਚ 1,70,000 ਕਰੋੜ ਰੁਪਈਆ ਕਰਜ਼ਾ ਚੜਾ ਦੇਣਗੇ ਇਹ ਇਹਨਾਂ ਦਾ ਸਵਾਰਥ ਇਹਨਾਂ ਦੀ ਵੋਟ ਬੈਂਕ ਪੋਲੀਟਿਕਸ ਦਾ ਪ੍ਰਮਾਣ ਹੈ ਲੋਕ ਭਲਾਈ ਦਾ ਨਹੀਂ ਦਿਸ ਇਜ਼ ਆਲ ਅਬਾਊਟ ਸੈਲਫਿਸ਼ ਵੈਸਟਡ ਇੰਟਰਸਟ ਕੰਸਰਨਡ ਵਿਦ ਵੋਟ ਬੈਂਕ ਪੋਲੀਟਿਕਸ
ਪੂਰਾ ਡਿਟੇਲ ਜਿਹੜੀ ਬਹੁਤ ਲੰਬੀ ਚੌੜੀ ਪ੍ਰੈਸ ਕਾਨਫਰੰਸ ਹੈ ਉਹ ਸਾਰੀ ਤੁਸੀਂ ਚੈਨਲ ਵਾਈ ਤੇ ਦੇਖ ਸਕੋਗੇ ਖਾਸ ਰਿਪੋਰਟ ਜਿਹੜੀ ਹੈ ਉਹ ਵੀ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਪੇਸ਼ ਕੀਤੀ ਜਾਏਗੀ ਔਰ ਅੱਜ ਸੋਮਵਾਰ ਦਾ ਦਿਨ ਹੈ ਸੋ ਕਾਲਰਸ ਵੀ ਬੜੇ ਇੰਤਜ਼ਾਰ ਕਰ ਰਹੇ ਨੇ ਉਹਨਾਂ ਦੇ ਵਿਚਾਰ ਵੀ ਨਾਲ ਦੇ ਨਾਲ ਅਸੀਂ ਲੈਂਦੇ ਚਲੇ ਜਾਂਦੇ ਹੈਗੇ ਹਾਂ ਉਹ ਕੀ ਕਹਿ ਰਹੇ ਨੇ ਲੇਕਿਨ ਇਸ ਤੋਂ ਪਹਿਲਾਂ ਕਿ ਕਾਲਰਸ ਦੇ ਵਿਚਾਰ ਲਈਏ ਵਿਰਕ ਸਾਹਿਬ ਵੀ ਵੇਟ ਕਰ ਰਹੇ ਨੇ ਉਹਨਾਂ ਦਾ ਵੀ ਸਵਾਗਤ ਕਰ ਲੈਂਦੇ ਹਾਂ ਖਬਰਾਂ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਜਾਰੀ ਰਹੇਗਾ ਤੁਹਾਡੀਆਂ ਕਾਲਸ ਵੀ ਲਗਾਤਾਰ ਹੁੰਦੀਆਂ ਕਰਾਂਗੇ ਔਰ ਕਈ ਖਬਰਾਂ ਦੇ ਉੱਤੇ ਐਨਾਲਿਸਿਸ ਜਿਹੜੇ ਉਹ ਵੀ ਅਸੀਂ ਤੁਹਾਡੇ ਲਈ ਜ਼ਰੂਰ ਪੇਸ਼ ਕਰਾਂਗੇ ਜੀ ਸਵਾਗਤ ਹੈ ਵਾਈ ਮੀਡੀਆ ਗਰੁੱਪ ਵੱਲੋਂ ਵਿਰਕ ਸਾਹਿਬ ਤੁਹਾਡਾ ਵਾਈ ਮੀਡੀਆ ਗਰੁੱਪ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਵੈਲਕਮ
ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੁਹਾਡਾ ਜਿਉਂਦੇ ਰਹੋ ਮੇਰੇ ਵੱਲੋਂ ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ ਤੇ ਯੂਥ ਵਿਚ ਮੈਂ 2-3 ਦਿਨ ਪਹਿਲਾਂ 4 ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿ ਬੀਜੇਪੀ ਪਾਰਟੀ ਨੇ ਜਿੱਤਣਾ ਹੈ ਮੈਂ ਚਲੋ ਸੰਘ ਪਰਿਵਾਰ ਕਹਾਂਗਾ ਹੁਣ ਬੀਜੇਪੀ ਪਾਰਟੀ ਤੇ ਬੈਕਫੁੱਟ ਤੇ ਚਲੀ ਗਈ ਹੈ ਉਹਦਾ ਕਾਰਨ ਇਹੀ ਸੀ ਜਿਹੜਾ ਪੰਜਾਬ ਵਿਚ ਸਮਝੌਤਾ ਨਹੀਂ ਹੋਇਆ ਔਰ ਜੋ ਚਿੱਕੜ ਇਹ ਦੋਨੋ ਪਾਰਟੀਆਂ ਇੱਕ ਦੂਜੇ ਉੱਤੇ ਹੁਣ ਸੁੱਟਣਾ ਸ਼ੁਰੂ ਕੀਤਾ ਹੈ ਤੇ ਅਜੇ ਸ਼ੁਰੂਆਤ ਹੀ ਹੋਈ ਹੈ ਤੁਸੀਂ ਇਲੈਕਸ਼ਨ ਚ ਦੇਖਿਓ ਕੀ ਕੁਛ ਇਹਨਾਂ ਨੇ ਇੱਕ ਦੂਜੇ ਉੱਤੇ ਪੋਲਸੀ ਮੈਟਰ ਉੱਤੇ ਇੱਧਰ ਉੱਧਰ ਦੀਆਂ ਗੱਲਾਂ ਜੋੜ ਜਾੜ ਕੇ ਜਿਹੜਾ ਗੰਦ ਸੁੱਟਣਾ ਹੈ ਉਸ ਸਾਰੇ ਗੰਦ ਦਾ ਪ੍ਰਭਾਵ ਇੰਡੀਆ ਅਲਾਇੰਸ ਦੇ ਨੈਸ਼ਨਲ ਲੈਵਲ ਦੇ ਉੱਤੇ ਅਪੋਜੀਸ਼ਨ ਪਾਰਟੀਆਂ ਨੇ ਜਿਹੜੇ ਇੰਡੀਆ ਅਲਾਇੰਸ ਦੇ ਅਗੇਂਸਟ ਨੇ ਐਨ ਡੀ ਏ ਨੇ ਕਿਸ ਤਰ੍ਹਾਂ ਯੂਜ ਕਰਨਾ ਹੈ ਤੇ ਪਬਲਿਕ ਨੇ ਇਸ ਨੂੰ ਦਾ ਬੁਰਾ ਫੀਲ ਕਰਨਾ ਔਰ ਇਹਨਾਂ ਤੋਂ ਟੁੱਟਣਾ ਆਹੀ ਇੱਕ ਰੀਜ਼ਨ ਸੀ ਉਦੋਂ ਫਟਾਫਟ ਕਹਿ ਪੈ ਸਕੇ ਵੀ ਦੇ ਸੰਘ ਪਰਿਵਾਰ ਜਿੱਤ ਜਾਏਗਾ ਹੋਰ ਕੋਈ ਰੀਜ਼ਨ ਨਹੀਂ ਸੀ ਔਰ ਇਹ ਬੜੀ ਵੱਡੀ ਮੰਦਭਾਗੀ ਗੱਲ ਹੈ ਘਟਨਾ ਹੈ ਜਿਹੜਾ ਪੰਜਾਬ ਦਾ ਅਲਾਇੰਸ ਨਹੀਂ ਹੋਇਆ ਔਰ ਲੀਡਰਾਂ ਦੀ ਦੂਰ ਅੰਦੇਸ਼ੀ ਦਾ ਦਿਵਾਲੀਆਪਣ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਜੋ ਪੰਜਾਬ ਵਿਚ ਅਲਾਇੰਸ ਨਹੀਂ ਕਰ ਸਕਿਆ ਇਹਦੇ ਚ ਦੋ ਲੀਡਰਾਂ ਨੂੰ ਮੈਂ ਖਾਸ ਕਰਕੇ ਦੋਸ਼ੀ ਠਹਿਰਾਵਾਂਗਾ ਭਗਵੰਤ ਮਾਨ ਜੀ ਤੇ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੋਨ ਔਰ ਇਸ ਦਾ ਰਿਜ਼ਲਟ ਆਮ ਪਬਲਿਕ ਭੁਗਤੇਗੀ ਇਹ ਲੀਡਰ ਨਹੀਂ ਭੁਗਤਣਗੇ ਜੀ ਉਹਦੇ ਵਿਚ ਮੇਰਾ ਇਹ ਵਿਊ ਹੈ ਜੋ ਤੁਸੀਂ ਸੁਣਾ ਰਹੇ ਹੋ ਟੀਵੀ ਦੇ ਉੱਤੇ ਪ੍ਰੋਗਰਾਮ ਦੇ ਉੱਤੇ ਜੋ ਅਸੈਂਬਲੀ ਵਿਚ ਹੋਇਆ ਇਹ ਅਜੇ ਸ਼ੁਰੂ ਆ ਔਰ
ਸਭ ਕੁਛ ਹੁੰਦਾ ਪਰ ਭੱਦੀ ਸ਼ਬਦਾਵਲੀ ਘਟੀਆ ਸ਼ਬਦਾਵਲੀ ਇੱਕ ਦੂਜੇ ਬਸੇ ਵਰਤਣੀ ਇਹ ਆ ਪਹਿਲੀ ਵਾਰੀ ਇਸ ਲੋਅ ਲੈਵਲ ਤੇ ਚਲੀ ਗਈ ਹੈ ਜਿਸ ਦਾ ਕੋਈ ਵੀ ਐਗਜ਼ਾਮਪਲ ਨਹੀਂ ਹੈਗੀ ਤੇ ਇਹਦਾ ਇਹਨਾਂ ਦੋਨਾਂ ਪਾਰਟੀਆਂ ਨੂੰ ਭੁਗਤਣਾ ਪੈਣਾ NDA ਨੂੰ ਨਹੀਂ
ਠੀਕ ਹੈ ਤੁਸੀਂ ਲਾਈਨ ਪਲੀਜ਼ ਹੋਲਡ ਕਰ ਲੈਣਾ ਜੀ ਤੁਹਾਡਾ ਗੱਲ ਜਿਹੜੀ ਹੈ ਉਸੇ ਤਰ੍ਹਾਂ ਜਾਰੀ ਰਹੇਗੀ ਅਸੀਂ ਦੱਸ ਦਈਏ ਕਿ ਬ੍ਰੇਕਿੰਗ ਨਿਊਜ਼ ਆ ਰਹੀ ਹੈ US ਦੇ ਵਿੱਚੋਂ ਡੋਨਲਡ ਟਰੰਪ ਸਾਡੀ ਨਿਗਾਹ ਲਗਾਤਾਰ ਬਰਕਰਾਰ ਸੀਗੀ ਕਿ ਡੋਨਲਡ ਟਰੰਪ ਜਿਹੜੇ ਹੈਗੇ ਨੇ ਉਹ ਕੀ ਉਹਨਾਂ ਦਾ ਨਾਮ ਕੋਲੋਰਾਡੋ ਦੇ ਉੱਤੇ ਹੋਏਗਾ ਬੈਲਟ ਦੇ ਉੱਤੇ ਹੋਏਗਾ ਕਿ ਨਹੀਂ ਹੋਏਗਾ ਇਹ ਬਿਗ ਬ੍ਰੇਕਿੰਗ ਨਿਊਜ਼ ਫਰੋਮ US ਜੋ ਇਸ ਵੇਲੇ ਆ ਰਹੀ ਹੈਗੀ ਹੈ ਯੈਸ ਸੁਪਰੀਮ ਕੋਰਟ ਨੇ US ਸੁਪਰੀਮ ਕੋਰਟ ਨੇ ਰੂਲਿੰਗ ਦੇ ਦਿੱਤੀ ਹੈਗੀ ਹੈ ਕਿ ਯੈਸ ਡੋਨਲਡ ਟਰੰਪ ਦਾ ਜਿਹੜਾ ਨਾਮ ਹੈਗਾ ਉਹ ਕੋਲੋਰਾਡੋ ਦੇ ਬੈਲਟ ਪੇਪਰ ਦੇ ਉੱਤੇ ਜ਼ਰੂਰ ਰਹੇਗਾ ਇਹਦੇ ਬਾਰੇ ਗੱਲ ਕਰਾਂਗੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਕਾਂਗਰਸ ਇੰਡੀਆ ਇਲੈਕਸ਼ਨ ਵਿਚ ਕਾਂਗਰਸ ਦਾ ਅਲਾਇੰਸ ਜਿਹੜਾ ਉਹ ਨਹੀਂ ਹੋ ਸਕਿਆ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਇਹ ਮੰਨ ਰਹੇ ਹੋ ਕਿ ਮੋਦੀ ਸਾਹਿਬ ਜਾਂ ਬੀਜੇਪੀ ਜਿੱਤੇਗੀ ਇਹ ਕਾਰਨ ਮੇਨ ਤੁਸੀਂ ਦੱਸ ਰਹੇ ਹੋ ਇਹਦੇ ਤੇ ਵੀ ਚਰਚਾ ਕਰਾਂਗੇ ਵਿਲ ਕੈਰੀ ਆਨ ਦਾ ਡਿਸਕਸ਼ਨ ਬਿਲਕੁਲ ਤੁਹਾਡਾ ਪੁਆਇੰਟ ਆ ਗਿਆ ਜੀ ਕਾਲਰਸ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਤੁਸੀਂ ਆਪਣੀਆਂ ਹੋਲਡ ਕਰ ਲੈਣਾ ਅਸੀਂ ਤੁਹਾਡੀਆਂ ਕਾਲਸ ਜਿਹੜੀਆਂ ਨੇ ਇਸੇ ਤਰ੍ਹਾਂ ਜ਼ਰੂਰ ਆਨ ਦੇ ਏਅਰ ਕਰਦੇ ਰਵਾਂਗੇ ਵਿਲ ਡੈਫੀਨੇਟਲੀ ਟਰਾਈ ਐਂਡ ਅਕੋਮੋਡੇਟ ਐਵਰੀਵਨ ਬਟ ਪਲੀਜ਼ ਹੋਲਡ ਦਾ ਲਾਈਨ ਇਸ ਵੇਲੇ ਲਾਈਨਸ ਹੋਲਡ ਕਰ ਲੈਣਾ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਨਾਲ ਕੋਈ ਸਪੌਂਸਰ ਜੁੜ ਗਏ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਔਰ ਅੱਗੇ ਚੱਲ ਕੇ ਇਹ ਸਾਰੀ ਅਪਡੇਟ ਤੁਹਾਨੂੰ ਸ਼ੇਅਰ ਕਰਾਂਗਾ US ਤੋਂ ਜਿਹੜੀ ਬੜੀ ਖ਼ਬਰ ਆ ਰਹੀ ਹੈ ਇਹਦੇ ਕੀ ਮਾਇਨੇ ਨੇ ਵੈਸੇ ਤੇ ਲਗਭਗ ਇੱਕ ਹੀ ਕੰਟੈਂਡਰ ਰਹਿ ਗਏ ਨੇ ਸਿਰਫ ਨਿੱਕੀ ਹੈਲੀ ਰਹਿ ਗਏ ਨੇ ਔਰ ਬਾਕੀ ਤੇ ਸਾਰੇ ਜਿਹੜੇ ਰਿਪਬਲਿਕਨ ਕੈਂਡੀਡੇਟ ਸੀਗੇ ਉਹ ਹਾਰ ਗਏ ਨੇ ਸੋ ਪਹਿਲੀ ਉਹਨਾਂ ਨੇ ਵੀ ਪ੍ਰਾਇਮਰੀ ਜਿੱਤੀ ਹੈ DC ਦੇ ਵਿਚ ਉਹਨਾਂ ਨੂੰ ਜਿੱਤ ਹਾਸਲ ਹੋਈ ਹੈ ਬਾਕੀ ਸਭ ਜਗ੍ਹਾ ਤੇ ਡੋਨਲਡ ਟਰੰਪ ਲਗਾਤਾਰ ਜਿੱਤ ਰਹੇ ਨੇ ਸੋ ਉਹਨਾਂ ਦੀ ਉੱਥੇ ਵੀ ਗੱਲ ਕਰਾਂਗੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿਚ ਅਸੀਂ US ਇਲੈਕਸ਼ਨ ਔਰ ਇੰਡੀਆ ਇਲੈਕਸ਼ਨ ਦੀ ਕਵਰੇਜ ਲਗਾਤਾਰ ਤੁਹਾਡੇ ਲਈ ਅਸੀਂ ਕਰ ਰਹੇ ਹੈਗੇ ਹਾਂ ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਸਾਡੇ ਅਗਲੇ ਕਾਲਰਸ ਨੂੰ ਕਹਿ ਸਕੇ ਲਾਈਨਸ ਹੋਲਡ ਕਰਨ ਸਾਡੇ ਅਗਲੇ ਸਪੌਂਸਰ ਸਾਡੇ ਨਾਲ ਜੁੜ ਚੁੱਕੇ ਨੇ ਵੀ ਲਾਈਕ ਟੂ ਵੈਲਕਮ ਨਿਸ਼ਾ ਆਈ ਮੀਨ ਹੇਅਰ ਨਿਸ਼ਾ ਅ ਵੈਰੀ ਵਾਰਮ ਵੈਲਕਮ ਔਨ ਵਾਈ ਮੀਡੀਆ ਹਾਉ ਆਰ ਯੂ ਆਈ ਰਿਕੁਐਸਟ ਆਰ ਟੈਕਨੀਕਲ ਟੀਮ ਟੂ ਪਲੀਜ਼ ਪੁੱਟ ਦਾ ਲਾਈਨ ਔਨ ਏਅਰ ਹਾਏ ਨਿਸ਼ਾ ਜੀ ਗੁੱਡ ਮਾਰਨਿੰਗ ਹਾਉ ਆਰ ਯੂ
ਗੁੱਡ ਹਾਉ ਆਰ ਯੂ ਕੈਨ ਯੂ ਹੀਅਰ ਮੀ
ਯੈਸ ਵੀ ਕੈਨ ਹੀਅਰ ਯੂ ਨਾਓ ਸੋ ਹਾਉ ਆਰ ਯੂ ਦਿਸ ਮਾਰਨਿੰਗ ਗੁੱਡ
I'm doing well, thank you. The sun is shining, so it's a nice day.
Yeah, it is, it is. Yeah, it has been a while. Yeah, you know, it's so good to talk to you again. And I just wanted to ask you about an important business. But you're right, the weather has been great. Throughout the winter, you know, no complaints. I would say, I don't think so I've ever seen this good of a weather in Canada.
No, knock on wood, this has been one of our best winters, for sure.
That's right. And I'd like to ask you about Voltra Storage. So what's happening with Voltra Storage here in Brampton?
Yeah, so we're really excited. We've officially launched the newest Voltra Storage location in Brampton. It's open at 125 Ironside Drive, right on here, Ontario. It's a beautiful building. We put a lot of work into it, and it is now officially open and taking all kinds of items from our local residents.
Great. So what type of units do you have?
So we have a number of sizes. So, you know, people can choose to store minimal items. Maybe it's your winter equipment or, you know, your snowblower. As we said, we probably don't need it the rest of this year. Or even bigger items. So if you're moving and you need to store your entire apartment or one of your room's items, we have units of all sizes, and they're all indoor net climate control. So that basically means no matter what you have in there, not only is it safe in our facility, but with the climate control, you don't have to worry about things, you know, being too hot or it being too cold, where some other units in other facilities are drive up or they're outdoor, and then you might have some damage to your items. So we're really happy to be able to offer that exclusively within all of our units at our Vultra Brampton location.
ਅਸੀਂ ਵਾਈ ਮੀਡੀਆ ਦੇ ਸਾਰੇ ਹੀ ਆਡੀਅੰਸ ਵਾਸਤੇ ਦੱਸਣਾ ਚਾਹਾਂਗੇ ਕਿ ਵੋਲਟਰਾ ਸਟੋਰੇਜ ਜਿਹੜੀ ਹੈ ਬ੍ਰੈਂਪਟਨ ਦੇ ਵਿੱਚ ਹੁਣ ਅਵੇਲੇਬਲ ਹੈਗੀ ਹੈ ਇਹਨਾਂ ਕੋਲ ਕਾਫੀ ਸਾਰੇ ਅਲੱਗ ਅਲੱਗ ਯੂਨਿਟਸ ਨੇ ਸੋ ਇਫ ਯੂ ਲੁਕਿੰਗ ਫਾਰ ਸਟੋਰੇਜ ਬ੍ਰੈਂਪਟਨ ਦੇ ਵਿੱਚ ਤੇ ਦੈਨ ਵੋਲਟਰਾ ਸਟੋਰੇਜ ਇਜ਼ ਯੋਰ ਆਨਸਰ ਨਿਸ਼ਾ ਵਾਟ ਇਜ਼ ਦ ਬਿਗੈਸਟ ਆਈਟਮ ਐਨੀ ਵਨ ਕੈਨ ਸਟੋਰ
ਓ ਮਾਈ ਗੋਸ਼ ਆਈ ਗੈਸ ਇਟਸ ਅਪ ਟੂ ਦੇਅਰ ਇਮੇਜਿਨੇਸ਼ਨ ਵੀ ਹੈਵ ਅਪ ਟੂ 200 ਸਕੁਅਰ ਫੀਟ ਅਵੇਲੇਬਲ ਇਨ ਆਰ ਯੂਨਿਟ ਸੋ ਯੂ ਕੈਨ ਇਮੇਜਿਨ what you might want to store in there, you know, could be an entire living room set, your bedroom set, could be tons of business equipment or business inventory. So it's really up to our customers, you know, depending on their needs at the time, whether it's business or personal, what they want to store. But we have very, very large units available. So sky's the limit, I would say.
Yeah, that's good to know. Basi, that's the case. ਤੁਸੀਂ ਜੇ ਪੂਰਾ ਬੈਡਰੂਮ ਸੈੱਟ ਪੂਰਾ ਸਟੋਰ ਕਰਨਾ ਚਾਹੁੰਦੇ ਹੋ ਮਤਲਬ ਕਿ ਤੁਹਾਨੂੰ ਲੱਗਦਾ ਹੈ ਕਿ ਆਈਟਮ ਬਹੁਤ ਬੜੀ ਹੈ ਜੀ ਇਹ ਕਿੱਥੇ ਸਾਨੂੰ ਸਟੋਰੇਜ ਮਿਲੇਗੀ ਚਿੰਤਾ ਦੀ ਕੋਈ ਗੱਲ ਨਹੀਂ ਹੈ ਵੋਲਟਰਾ ਸਟੋਰੇਜ ਤੁਸੀਂ ਜਾਣਾ ਹੈ ਔਰ ਤੁਹਾਡੀਆਂ ਬੜੀ ਤੋਂ ਬੜੀ ਆਈਟਮਸ ਜਿਹੜੀ ਹੈਗੀ ਆ ਉੱਥੇ ਫੈਸਿਲਿਟੀ ਅਵੇਲੇਬਲ ਹੈ ਐਨੀ ਡਿਸਕਾਊਂਟਸ ਦੈਟ ਯੂ ਆਰ ਆਫਰਿੰਗ ਐਨੀ ਪ੍ਰੋਮੋਸ਼ਨਲ ਆਫਰਸ ਦੈਟ ਆਰ ਕੰਜ਼ਿਊਮਰਸ ਕੈਨ ਯੂਜ਼
ਐਬਸੋਲੂਟਲੀ ਸੋ ਵੀ ਹੈਵ ਐਨ ਐਕਸਕਲੂਸਿਵ ਪ੍ਰੋਮੋਸ਼ਨ ਪਾਰਟ ਆਫ ਆਰ ਗ੍ਰੈਂਡ ਓਪਨਿੰਗ So we're giving customers the first 4 weeks free when they book, but for a limited time, if they call for a tour of our facility and they go and check out the units themselves, we're also giving them a limited bonus of $50 for certain units when they book it, and that goes right back onto the credit for their reservation. So, again, it's very limited time offer. We're really excited about this grand opening, but 4 weeks free plus the $50. So it's a really great time to take advantage of these offers as we get ready for spring, you know, decluttering and getting ready for renovations, all of that.
All right. And if I may ask, where are these units located?
So we are located at 125 Ironside Drive. It's a big building right on here, Ontario. You cannot miss it. Vultra Storage, blue and white building. So that's where you're going to go. Again, all of our units are indoors, so you might be used to seeing, you know, outdoor storage units where you drive and it kind of looks like a row of garages. That's not what we have. Everything's inside. So go on in, visit our staff. They're very friendly, eager to help, and they can walk you through our facility at any time to take a look at the right unit for you.
ਰਾਈਟ ਅਸੀਂ ਇੱਕ ਵਾਰ ਫਿਰ ਦੱਸ ਦਈਏ ਕਿ ਤੁਸੀਂ ਜੇ ਸਟੋਰੇਜ ਦੀ ਤਲਾਸ਼ ਹੈਗੇ ਹੋ ਤਾਂ ਫਿਰ ਦੈਨ ਵੋਲਟਰਾ ਸਟੋਰੇਜ ਇਜ਼ ਯੋਰ ਆਨਸਰ ਤੁਸੀਂ ਇਹਨਾਂ ਦੀ ਟੀਮ ਨਾਲ ਸੰਪਰਕ ਕਰੋ ਜਿੱਦਾਂ ਪ੍ਰਮੋਸ਼ਨਲ ਆਫਰ ਵੀ ਚੱਲ ਰਹੀ ਹੈ ਗ੍ਰੈਂਡ ਓਪਨਿੰਗ ਦੇ ਮੌਕੇ ਦੇ ਉੱਤੇ ਔਰ ਇਸ ਤੋਂ ਇਲਾਵਾ ਕੁਝ ਹੋਰ ਵੀ ਤੁਹਾਨੂੰ ਸਪੋਰਟ ਮਿਲ ਸਕਦੀ ਹੈ ਸੋ ਬਿਫੋਰ ਆਈ ਲੈਟ ਯੂ ਗੋ ਇਫ ਸਮਵਨ ਵਾਂਟਸ ਟੂ ਗੈਟ ਇਨ ਟੱਚ ਵਿਦ ਯੋਰ ਪਲੇਸ ਸਮਵਨ ਇਜ਼ ਲੁਕਿੰਗ ਫਾਰ ਸਟੋਰੇਜ ਡੂ ਦੇ ਕਾਲ ਔਰ ਗੋ ਟੂ ਯੋਰ ਵੈਬਸਾਈਟ ਹਾਊ ਡਜ਼ ਇਟ ਵਰਕ
Yeah, I would recommend going to our website. It's Vultra, VAULTRA.ca. You can choose the Brampton location, but we have many, many locations, so you can always check that out. We also have our door-to-door service, so this is something new. Maybe we'll talk about it when I'm back in a few weeks. But that one is where we actually will come to your house and take your items for you, move them into your unit, and then deliver them back to you when you're ready. So that's an exclusive service that Vultra offers, and you can find out about that as well on our website, vultra.ca.
So, bada aasan jiha tarika hai, tusi inna di website do te jana hai, VAULTRA.ca. Utthe Brampton wali location bhi tusi check kar lo, par inna di hor bhi bahut sariyan locations ne, jehdi bhi tuhade ghar de kareeb convenient location hai, utthe tusi ja sakde ho, Brampton di location bhi inna ne open kar ditti hai. ਨਾਲ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਜਿਸ ਤਰ੍ਹਾਂ ਨਿਸ਼ਾ ਜੀ ਦੱਸ ਹੀ ਰਹੇ ਸੀ ਹੁਣੇ, ਡੋਰ ਟੂ ਡੋਰ ਸਰਵਿਸ ਵੀ ਹੈ, ਤੁਹਾਡੇ ਘਰ ਆਣਗੇ, ਤੁਹਾਡੇ ਕੋਈ ਵੀ ਚੀਜ਼ਾਂ ਹੈਗੀਆਂ ਉਹ ਲੈ ਜਾਣਗੇ ਉੱਥੇ। ਜਦ ਤੁਹਾਨੂੰ ਜ਼ਰੂਰਤ ਹੈ ਤੁਸੀਂ ਦੁਬਾਰਾ ਕਹੋ ਜੀ ਸਾਨੂੰ ਵਾਪਸੀ ਕਰ ਦਿਓ ਤੇ ਤੁਹਾਨੂੰ ਫਿਰ ਵਾਪਸ ਕਰ ਦੇਣਗੇ। ਸੋ ਥੈਂਕ ਯੂ ਸੋ ਮਚ ਨਿਸ਼ਾ ਜੀ, ਵਾਸ ਪਲੇਜ਼ਰ ਟਾਕਿੰਗ ਟੂ ਯੂ। ਐਨੀਥਿੰਗ ਐਲਸ ਯੂ ਵਾਂਟ ਟੂ ਐਡ ਬਿਫੋਰ ਆਈ ਲੈਟ ਯੂ ਗੋ?
No, thank you for the time. We do have some exciting grand opening events coming, so we'll keep you and your listeners in tune for that. Probably look for us to do something in the next few weeks, and we'll have an exclusive invite for you guys and the listeners at that time.
Thank you so much once again. On our time, we will be talking about Nisha Ji and Jari Rakhange. ਔਰ ਤੁਸੀਂ ਵੀ ਕੋਈ ਜਾਣਕਾਰੀ ਲੈਣੀ ਹੈ ਮੈਂ ਦੁਬਾਰਾ ਇੱਕ ਵਾਰ ਫਿਰ ਦੱਸਣਾ ਚਾਹਾਂਗਾ VAULTRA.CA। ਤੁਸੀਂ ਇਹਨਾਂ ਦੀ ਵੈਬਸਾਈਟ ਜਾ ਕੇ ਚੈੱਕ ਕਰੋ। ਜਦੋਂ ਵੀ ਕਦੇ ਵੀ ਤੁਹਾਨੂੰ ਸਟੋਰੇਜ ਦੀ ਜ਼ਰੂਰਤ ਹੋਵੇ, ਕਦੇ ਵੀ ਸਟੋਰੇਜ ਦੀ ਗੱਲ ਆਵੇ, ਤੁਸੀਂ ਟੋਰਾਂਟੋ ਚ ਹੋ, ਮਿਸਿਸ ਆਗਾ ਸਪੈਸ਼ਲ ਬ੍ਰੈਮਟਨ ਚ ਹੈਗੇ ਹੋ, ਕਿਤੇ ਵੀ ਹੈਗੇ ਹੋ, ਤੇ ਆਲਵੇਜ਼ ਰਿਮੈਂਬਰ ਵੋਲਟਰਾ। ਥੈਂਕ ਯੂ ਸੋ ਮਚ ਐਂਡ ਯੂ ਹੈਵ ਅ ਵੰਡਰਫੁਲ ਵੀਕ ਅਹੈਡ ਐਂਡ ਵਿਲ ਚੈਟ ਸੂਨ। ਥੈਂਕ ਯੂ।
ਥੈਂਕ ਯੂ, ਯੂ ਟੂ, ਬਾਏ ਬਾਏ,
ਟੇਕ ਕੇਅਰ, ਬਾਏ ਫੋਰ ਨਾਓ। ਗੱਲਬਾਤ ਸਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ, ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਜੀ ਵਿਰਕ ਸਾਹਿਬ ਨੇ ਜੋ ਗੱਲਾਂ ਕੀਤੀਆਂ ਨੇ, ਮੈਂ ਇਸ ਤੋਂ ਪਹਿਲਾਂ ਕਿ ਅਗਲੀ ਪੁਰਸ਼ੋਤਮ ਜੀ ਤੁਹਾਡੀ ਕਾਲ ਅਗਲੀ ਹੈ, ਬਾਕੀ ਕਾਲ ਕਰਕੇ ਲਾਈਨ ਹੋਲਡ ਕਰ ਲੈਣਾ। ਵਿਰਕ ਸਾਹਿਬ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਹੈ ਕਿਉਂਕਿ ਕਾਂਗਰਸ, ਤੁਸੀਂ ਕਹਿ ਰਹੇ ਹੋ ਬੀਜੇਪੀ ਜਿੱਤੇਗੀ ਇਲੈਕਸ਼ਨ ਕਿਉਂਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਅਲਾਇੰਸ ਨਹੀਂ ਹੋਇਆ। ਮੈਂ ਇਹਨਾਂ ਥੋੜਾ ਸਹਿਮਤ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਟੋਟਲ ਸੀਟਾਂ ਹੈਗੀਆਂ ਨੇ 13। ਸੋ ਵੈਸੇ ਵੀ ਬੀਜੇਪੀ ਨੂੰ ਪੰਜਾਬ ਦੇ ਵਿੱਚ ਚਾਹੇ ਅਲਾਇੰਸ ਹੋਏ ਨਾ ਹੋਏ ਇੱਕ ਦੋ ਸੀਟਾਂ ਹੀ ਮਿਲਣੀਆਂ ਨੇ, ਬੀਜੇਪੀ ਨੂੰ ਤਾਂ ਜ਼ਿਆਦਾ ਸੀਟਾਂ ਮਿਲਣੀਆਂ ਨਹੀਂ ਹੈ ਪੰਜਾਬ ਦੇ ਵਿੱਚ। ਸੋ ਜੇ ਸੀਟਾਂ ਹੀ ਇੱਕ ਦੋ ਇਹਨਾਂ ਨੂੰ ਮਿਲਣੀਆਂ ਨੇ ਤੇ ਇਹਦਾ ਨੈਸ਼ਨਲ ਲੈਵਲ ਦੇ ਉੱਤੇ 543 ਸੀਟਾਂ ਦੇ ਕਿੰਨਾ ਕਿਤੇ ਅਸਰ ਪੈ ਜਾਣਾ ਹੈਗਾ, ਦੋ ਸੀਟਾਂ ਵੱਧ ਦੋ ਸੀਟਾਂ ਘੱਟ, ਦੈਟਸ ਇਟ। ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਬਹੁਤਾ ਵਜੂਦ ਨਹੀਂ ਹੈ। ਸੋ ਇਹਨਾਂ ਦਾ ਅਲਾਇੰਸ ਹੋ ਜਾਂਦਾ ਤਾਂ ਚੰਗੀ ਗੱਲ ਸੀ, ਨਹੀਂ ਹੋਇਆ ਤਾਂ ਵੀ ਚੰਗੀ ਗੱਲ ਹੈ, ਲੇਕਿਨ ਨੈਸ਼ਨਲ ਲੈਵਲ ਤੇ ਇਹਦੇ ਹਿਸਾਬ ਨਾਲ ਫੈਸਲਾ ਹੋਣਾ, ਇਹ ਗੱਲ ਮੰਨਣ ਯੋਗ ਨਹੀਂ ਹੈ।
ਮੇਰਾ ਸੋਚਣ ਦਾ ਤਰੀਕਾ ਹੋਰ ਹੈ, ਮੈਂ ਇਹਨੂੰ ਸੀਟਾਂ ਵਿੱਚ ਕਾਊਂਟ ਨਹੀਂ ਕਰਦਾ ਇਸ ਗੱਲ ਨੂੰ, ਜਿੱਥੇ ਕਿੰਨੀਆਂ ਹਨ ਪੰਜਾਬ ਚ ਕਿੰਨੀਆਂ ਨਹੀਂ। ਇਹ ਜਿਹੜਾ ਪ੍ਰਚਾਰ ਹੋਣਾ ਉਹਦੇ ਵਿੱਚ ਇਹਨਾਂ ਨੇ ਜਿਹੜਾ ਚਿੱਕੜ ਸੁੱਟਣਾ ਇੱਕ ਦੂਜੇ ਦੇ ਉੱਤੇ ਵੀ ਇਹ ਸਟੇਟ ਲੈਵਲ ਤੇ ਇਹ ਗੰਦ ਕਰਦੇ ਪਏ ਨੇ, ਇੰਨਾ ਘਟੀਆ ਰੋਲ ਪਲੇ ਕਰਦੇ ਪਏ ਨੇ ਪਬਲਿਕ ਦੇ ਵਾਸਤੇ। ਇਹ ਨੈਸ਼ਨਲ ਅਲਾਇੰਸ ਤੇ ਅਗਰ ਬਣਾਈ ਬੈਠੇ ਨੇ ਉੱਥੇ ਕੀ ਕਰਨਗੇ ਇਹ ਦੋਵੇਂ ਪਾਰਟੀਆਂ?
ਬਟ ਇਹ ਕੋਈ ਨਵੀਂ ਗੱਲ ਤਾਂ ਹੈ ਨੀ, ਇਹ ਤੇ
ਪਹਿਲਾਂ
ਜੋ ਕੁਛ ਕਾਂਗਰਸ ਔਰ ਆਮ ਆਦਮੀ ਪਾਰਟੀ ਨੇ 2017 ਦੇ ਵਿੱਚ ਇੱਕ ਦੂਸਰੇ ਦੇ ਖਿਲਾਫ਼ ਬੋਲਿਆ ਹੈ, 2017 ਦੀ ਇਲੈਕਸ਼ਨ ਤੋਂ ਪਹਿਲਾਂ, ਫਿਰ 2022 ਦੇ ਵਿੱਚ ਇਹਨਾਂ ਨੇ ਇੱਕ ਦੂਸਰੇ ਦੇ ਖਿਲਾਫ਼ ਬੋਲਿਆ ਹੈ।
ਨਹੀਂ
ਪਰ ਉਹ ਤੇ ਚਿੱਕੜ ਤੇ ਪੁਰਾਣਾ ਹੀ, ਇੱਕ ਦੂਸਰੇ ਦੇ ਖਿਲਾਫ਼ ਬਿਆਨਬਾਜ਼ੀ ਕਹਿ
ਲਓ, ਸੁੱਟਣਾ ਹੈ ਇਹ ਕਿਵੇਂ ਤੁਸੀਂ ਕਰ ਸਕਦੇ ਹੋ? ਅਲਾਇੰਸ ਵੀ ਤੁਸੀਂ ਨੈਸ਼ਨਲ ਲੈਵਲ ਤੇ ਤੁਸੀਂ ਇੱਕ ਦੂਜੇ ਦੇ ਖਿਲਾਫ਼ ਬੋਲਦੇ ਨੀ ਪਏ, ਸਟੇਟ ਲੈਵਲ ਤੇ ਤੁਸੀਂ ਉਸ ਲੈਵਲ ਦੀਆਂ ਗੱਲਾਂ ਕਰਦੇ ਪਏ ਤੇ ਜਿਨ੍ਹਾਂ ਦਾ ਅਸਰ ਨੈਸ਼ਨਲ ਲੈਵਲ ਤੇ ਵੀ ਹੋਣਾ ਪ੍ਰਚਾਰ ਦੇ ਵਿੱਚ।
ਪ੍ਰੋਬਲਮ ਪਰ ਕੱਲੀ ਪੰਜਾਬ ਥੋੜੀ ਹੁਣ ਦੇਖੋ, ਤੁਸੀਂ ਕੋਈ ਸਟੇਟ ਚੱਕ ਲਓ, ਕੋਈ ਸਟੇਟ ਚੱਕ ਲਓ, ਉੱਤਰ ਪ੍ਰਦੇਸ਼ ਦੇ ਵਿੱਚ ਅਲਾਇੰਸ ਹੋ ਗਿਆ, ਉੱਥੇ ਵੀ ਇੱਕ ਦੂਸਰੇ ਦੇ ਖਿਲਾਫ਼ ਬਿਆਨਬਾਜ਼ੀ ਚੱਲ ਰਹੀ ਹੈ, ਠੀਕ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਨਾਲ ਅਲਾਇੰਸ ਹੋ ਗਿਆ, ਸਮਾਜਵਾਦੀ ਪਾਰਟੀ ਨੇ ਹੀ ਮੀਡੀਆ ਦੇ ਸਾਹਮਣੇ ਗੱਲ ਲੀਕ ਕੀਤੀ ਹੈ। ਸਮਾਜਵਾਦੀ ਪਾਰਟੀ ਕਹਿੰਦੀ ਹੈ ਵੀ ਕਾਂਗਰਸ ਦਾ ਤੇ ਇਹ ਹਾਲ ਹੈ ਕਿ ਜਿਹੜੇ ਬੰਦੇ ਨੂੰ ਮਰੇ ਹੋਏ 9 ਸਾਲ ਹੋ ਗਏ, ਬੰਦੇ ਦੀ ਡੈਥ ਹੋ ਗਈ ਹੈ, ਬੰਦੇ ਨੂੰ ਮਰੇ ਹੋਏ 9 ਸਾਲ ਹੋ ਗਏ, ਇਹ ਸਾਡੇ ਕੋਲੋਂ ਸੀਟ ਮੰਗਣ ਆਏ ਉਹਦੇ ਬਾਰੇ, ਇਹ ਗੱਲ ਮੀਡੀਆ ਚ ਲੀਕ ਕਿਹਨੇ ਕੀਤੀ? ਸਮਾਜਵਾਦੀ ਪਾਰਟੀ ਨੇ।
ਜਦੋਂ
ਜਿਹੜਾ ਬੰਦਾ ਇਹਨਾਂ ਦੀ ਕਾਂਗਰਸ ਪਾਰਟੀ ਨੂੰ ਛੱਡ ਕੇ ਸਾਡੀ ਪਾਰਟੀ ਚ ਆ ਗਿਆ, ਉਹਦੇ ਲਈ ਸੀਟ ਮੰਗੀ ਜਾਂਦੀ ਹੈ,
ਮਮਤਾ ਜੀ ਵੀ ਬੋਲੀ ਜਾਂਦੇ ਨੇ।
ਤੁਸੀਂ ਇੱਕ ਮਿੰਟ, ਤੁਸੀਂ ਵਧੀਆ ਰਿਮਾਇੰਡ ਕਰਾਤਾ, ਤੁਸੀਂ ਬਿਲਕੁਲ ਠੀਕ ਵਧੀਆ ਰਿਮਾਇੰਡ ਕਰਾਤਾ। ਹੁਣ ਮਮਤਾ ਬੈਨਰਜੀ ਵੱਲ ਚਲੇ ਜਾਓ, ਹੁਣ ਕਾਂਗਰਸ ਦਾ ਇੱਕ ਲੀਡਰ ਅਧੀਰ ਰੰਜਨ ਚੌਧਰੀ ਸਾਹਿਬ, ਉਹ ਸਾਰਾ ਦਿਨ ਇੱਕ ਤੇ ਲੇਡੀ ਹੈ, ਠੀਕ ਹੈ, ਮਹਿਲਾ ਹੈ, ਇੱਕ ਚੀਫ ਮਿਨਿਸਟਰ ਹੈ, ਤੁਹਾਨੂੰ ਗੱਲ ਕਰਨ ਦੀ ਤਮੀਜ਼ ਨਹੀਂ ਹੈ, ਤੁਸੀਂ ਮੈਂਬਰ, ਤੁਸੀਂ ਆਪੋਜੀਸ਼ਨ ਦੇ ਲੀਡਰ ਹੋ ਸਦਨ ਤੇ ਪਾਰਲੀਮੈਂਟ ਦੇ ਵਿੱਚ, ਕੋਈ ਇਕੱਲੇ ਮੈਂਬਰ ਪਾਰਲੀਮੈਂਟ ਥੋੜੀ ਹੋ। ਉਹਦੇ ਬਾਵਜੂਦ ਅਧੀਰ ਰੰਜਨ ਚੌਧਰੀ ਸਾਹਿਬ ਨੂੰ, ਜਿਹੜਾ ਕਾਂਗਰਸ ਦਾ ਇੰਨਾ ਬੜਾ ਲੀਡਰ ਹੋਵੇ, ਆਪੋਜੀਸ਼ਨ ਦਾ ਲੀਡਰ ਹੋਵੇ ਉੱਥੇ, ਉਹਨੂੰ ਇੱਕ ਮਹਿਲਾ ਚੀਫ ਮਿਨਿਸਟਰ ਨਾਲ ਗੱਲ, ਤੁਹਾਡਾ ਅਲਾਇੰਸ ਹੋ ਰਿਹਾ ਹੈ, ਤੁਹਾਨੂੰ, ਤੁਸੀਂ ਰਾਜਨੀਤਿਕ ਪਾਰਟਨਰ ਬਣ ਰਹੇ ਹੋ, ਔਰ ਰੋਜ਼ ਤੁਸੀਂ ਕੀ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਜੀ ਇਹ ਬੀਜੇਪੀ ਕੀ ਦਲਾਲ ਹੈ, ਇਹ ਬੀਜੇਪੀ ਕੀ ਏਜੰਟ ਹੈ, ਉਹ ਤੁਹਾਨੂੰ ਬੀਜੇਪੀ ਦੇ ਏਜੰਟ ਕਹੀ ਜਾਂਦੇ, ਉਹ ਕਹਿੰਦੇ ਜੀ ਇਹ ਬੀਜੇਪੀ ਦਾ ਏਜੰਟ ਹੈ ਅਧੀਰ ਰੰਜਨ ਚੌਧਰੀ, ਇਹ ਬੀਜੇਪੀ ਦੀ ਬੀ ਟੀਮ ਹੈ, ਦੋਨੋਂ ਇੱਕ ਦੂਸਰੇ ਨੂੰ ਰੋਜ਼ ਕਹਿੰਦੇ ਜੀ ਇਹ ਮੋਦੀ ਦਾ ਏਜੰਟ ਹੈ, ਬੀਜੇਪੀ ਦਾ ਏਜੰਟ ਹੈ, ਉਹ ਅਧੀਰ ਰੰਜਨ ਚੌਧਰੀ ਨੂੰ ਕਹੀ ਜਾਂਦੇ ਆ, ਇਹ ਮਮਤਾ ਬੈਨਰਜੀ ਜੀ ਨੂੰ ਕਹੀ ਜਾਂਦੇ ਆ, ਇਹਨਾਂ ਨੂੰ ਗੱਲ ਕਰਨ ਦੀ
ਪਹਿਲਾਂ ਜਿਹੜੇ ਅਪੋਜੀਸ਼ਨ ਪਾਰਟੀਆਂ ਆਪਸ ਵਿੱਚ ਲੀਡਰ ਲੋਅਰ ਲੈਵਲ ਤੇ ਜਿਹੜੇ ਇੱਕ ਦੂਜੇ ਪ੍ਰਤੀ ਗੱਲਾਂ ਕਰਦੇ ਨੇ ਨਾ,
ਹਾਂਜੀ
ਉਹ ਸਿਰਫ ਪ੍ਰੈਸ਼ਰ ਟੈਕਟਿਕਸ ਹੁੰਦਾ ਹੈ ਵੀ ਸੀਟਾਂ ਦੀ ਐਡਜਸਟਮੈਂਟ ਤੇ ਸਾਨੂੰ ਬੈਟਰ ਐਡਜਸਟਮੈਂਟ ਮਿਲ ਜਾਵੇ
ਸਰ, ਉਹਦਾ ਮੇਰੀ ਸਮਝ ਤੋਂ ਬਾਹਰ ਹੈ ਪ੍ਰੈਸ਼ਰ ਟੈਕਟਿਕਸ ਕੇ ਇੱਕ
ਪ੍ਰੈਸ਼ਰ ਟੈਕਟਿਕਸ
ਦੇ ਵਿੱਚ ਲੀਡਰ ਆਫ ਆਪੋਜੀਸ਼ਨ ਹੋਵੇ, ਇੱਕ ਮਹਿਲਾ ਚੀਫ ਮਿਨਿਸਟਰ ਹੋਵੇ, ਤੁਹਾਨੂੰ ਇੱਕ ਦੂਸਰੇ ਨਾਲ ਗੱਲ ਕਰਨ ਦੀ ਤਮੀਜ਼ ਨਾ ਹੋਵੇ, ਇਹ ਪ੍ਰੈਸ਼ਰ ਟੈਕਟਿਕਸ ਤੇ
ਬੰਦਾ ਕੀ ਜੀ ਪੋਲਿਟਿਕਸ
ਹੈ ਜੀ, ਇਹ ਮੇਰੀ ਸਮਝ ਤੋਂ ਬਾਹਰ ਹੈ ਇਹ ਕਿਸ ਤਰ੍ਹਾਂ ਦਾ
ਠੀਕ ਹੈ ਤੁਹਾਡੀ ਸਮਝ ਵਿੱਚ ਨਹੀਂ ਹੈ, ਤੁਸੀਂ ਇਸ ਪੁਸਤ ਤਰੀਕੇ ਨਾਲ ਨਹੀਂ ਸੋਚਦੇ ਜਿਵੇਂ ਮੈਂ ਸੋਚਦਾ,
ਤੁਹਾਨੂੰ ਦੋਨਾਂ ਨੂੰ ਪਤਾ ਹੈ ਉਹ ਨਾ ਮਮਤਾ ਬੈਨਰਜੀ ਜੀ ਕੋਈ ਬੀਜੇਪੀ ਦੀ ਏਜੰਟ ਹੈਗੀ ਹੈ, ਕੋਈ ਬੀਜੇਪੀ ਦੇ ਮੋਦੀ ਸਾਹਿਬ ਦੀ ਏਜੰਟ ਹੈ, ਨਾ ਤੁਸੀਂ ਅਧੀਰ ਰੰਜਨ ਚੌਧਰੀ, ਤੁਹਾਡੀ ਇਹਨਾਂ ਦੀ ਐਕਚੁਅਲੀ ਪੁਰਾਣੀ ਲੜਾਈ ਹੈ, ਠੀਕ ਹੈ ਨੀ, ਜਦੋਂ ਦੋਨੋਂ ਉੱਥੇ ਹੁੰਦੇ ਸੀਗੇ ਦਿੱਲੀ, ਉਹ ਵੀ ਪਹਿਲਾਂ ਮਮਤਾ ਜੀ ਵੀ ਦਿੱਲੀ ਹੁੰਦੇ ਸੀਗੇ, ਉਦੋਂ ਦੀ ਇਹਨਾਂ ਦੀ ਅਧੀਰ ਰੰਜਨ ਚੌਧਰੀ ਜੀ ਤੇ ਇਹਨਾਂ ਦੀ ਮਮਤਾ ਬੈਨਰਜੀ ਜੀ ਦੀ ਲੜਾਈ ਹੈ, ਹੁਣ ਤੁਸੀਂ ਆਪਸ ਕਰਨ ਲੱਗੇ ਹੋ, ਛੱਡੋ
ਕ੍ਰਿਟੀਸਾਈਜ਼ ਕੀਤਾ ਮਾਨ ਸਰਕਾਰ ਨੂੰ, ਸਿੱਧੂ ਸਾਹਿਬ ਦਾ ਸਟੇਟਮੈਂਟ ਤੁਸੀਂ ਸੁਣੀ ਹੈ, ਕੀਤਾ ਹੈ ਇਹ ਲੋਅਰ ਲੈਵਲ ਤੇ ਨਹੀਂ ਗਏ, ਉਹ ਪੋਲਿਸੀ ਗੱਲਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਉਜਾਗਰ ਕੀਤੀਆਂ ਨੇ, ਉਹ ਸਾਰਿਆਂ ਦਾ ਫਰਜ਼ ਬਣਦਾ ਕਰਨਾ,
ਬਿਲਕੁਲ ਇਹੀ ਤਾਂ ਕਿ ਜਦੋਂ ਤੁਸੀਂ ਗੱਲ ਕਰਨੀ ਹੈ ਪਾਲਿਸੀ ਮੈਟਰ ਤੇ ਗੱਲ ਕਰੋ, ਔਰ ਥੋੜਾ ਰਿਸਪੈਕਟਫੁਲੀ ਗੱਲ ਕਰੋ, ਹਾਂਜੀ
ਜਿਸ ਤਰੀਕੇ ਨਾਲ ਕੋਆਪਰੇਸ਼ਨ ਵਾਲੀ ਗੱਲ ਹੈ ਉਹ ਸਾਡੀ ਵੀ
ਕਹਿਣਾ ਨਾ ਕਿ ਇਹਨਾਂ ਦੀ ਹੁਣ ਮੈਂ ਕੀ ਕਹਾਂ, ਉਹਨਾਂ ਨੇ ਜੋ ਗੱਲ ਇਹ ਲੋਕ ਐਕਚੁਅਲੀ ਪਾਰਲੀਮੈਂਟ ਦੇ ਵਿੱਚ ਕਹਿ ਦਿੰਦੇ ਆ ਜਾਂ ਉੱਥੇ ਅਸੈਂਬਲੀ ਦੇ ਵਿੱਚ ਕਹਿ ਦਿੰਦੇ ਨੇ, ਸਾਨੂੰ ਇੱਥੇ ਗੱਲ ਕਹਿੰਦੇ ਉਹ ਹਿਚਕਿਚਾਹਟ ਮਹਿਸੂਸ ਹੁੰਦੀ ਹੈ, ਇਹ ਕਿੱਦਾਂ ਦੀਆਂ ਗੱਲਾਂ ਉੱਥੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਅਸੈਂਬਲੀ ਚ ਬੈਠ ਕੇ ਕਰਦੇ ਨੇ, ਅੱਜ ਉਹਨਾਂ ਨੇ ਜੋ ਇੱਕ ਮੈਂ ਹੁਣ ਰੈਫਰੈਂਸ ਦੇ ਦਿੰਦਾ ਜਿਹੜੀ ਉਹਨਾਂ ਨੇ ਤਾਲੇ ਵਾਲੀ ਗੱਲ ਬਾਜਵਾ ਸਾਹਿਬ ਲਈ ਕਹੀ ਹੈ, ਉਹ ਵੀ ਗੱਲ ਕੋਈ ਕਹਿਣ ਵਾਲੀ ਥੋੜੀ ਹੈ, ਦੂਸਰੇ ਲਈ ਕਿੱਦਾਂ ਦੀਆਂ ਗੱਲਾਂ ਕਰਦੇ, ਐਨੀਵੇਜ਼ ਤੁਸੀਂ ਲਾਈਨ ਹੋਲਡ ਕਰਨਾ, ਪੁਰਸ਼ੋਤਮ ਜੀ ਤੁਸੀਂ ਆਉਂਦੇ ਰਹੋ, ਫਿਰ ਕਮਲਜੀਤ ਮਿਨਹਾਸ ਸਾਹਿਬ, ਵਾਰੀ ਵਾਰੀ ਸਾਰੀਆਂ ਕਾਲਸ ਇਸ ਤਰ੍ਹਾਂ ਆਉਂਦੀਆਂ ਕਰਦੇ ਰਹਾਂਗੇ ਜੀ, ਪੁਰਸ਼ੋਤਮ ਜੀ ਗੋ ਅਹੈਡ,
ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਐਸਵੀ ਸਪੋਰਟਸ ਸਰ,
ਸਤਿ ਸ਼੍ਰੀ ਅਕਾਲ ਜੀ ਐਸਵੀ ਸਪੋਰਟਸ ਸਰ,
ਜਿਹੜੀ ਗੱਲ ਕਹਿੰਦੇ ਆ ਹੋਰ ਜੀ ਠੀਕ ਹੈ, ਬਟ ਚਿੱਕਰ ਸਿੱਟਣਾ ਕਿਹੜਾ ਪਹਿਲੀ ਟਾਈਮ ਪਹਿਲੀ ਵਾਰੀ ਆ ਇੰਡੀਆ ਦੇ ਵਿੱਚ, ਜਦੋਂ ਉੱਗਾ ਸਾਰੇ ਪਾਸੇ ਦੇਖ ਲਓ ਜਦੋਂ ਪ੍ਰਚਾਰ ਹੁੰਦਾ ਉਹਦਾ ਚਿੱਕੜੇ ਸੜਦੇ ਸੀ ਮੈਡਮ, ਇਹ ਵੀ ਇੱਕ ਦੂਜੇ ਸੱਟਣ ਉਹਦੇ ਨਾਲ ਕੀ ਫਰਕ ਪੈਂਦਾ, ਜਦੋਂ ਸਾਰਿਆਂ ਨੇ ਉਹ ਪੋਲਿਸੀ ਮੈਟਰ ਦੇ ਗੱਲ ਨੀ ਕਹਿੰਦੀ ਇੱਕ ਦੂਜੇ ਚਿੱਕਣੇ ਸਿੱਟਣਾ ਤੇ ਉਹਦੇ ਨਾਲ ਕੀ ਫਰਕ ਪੈਂਦਾ, ਜਦੋਂ ਤੁਸੀਂ ਹੁਣ ਅਸੀਂ ਰੰਜਨ ਚੌਧਰੀ ਵਾਲੀ ਗੱਲ ਕਰੀਏ, ਉਹ ਬੰਦਾ ਜਦੋਂ ਵੀ ਮੂੰਹ ਖੋਲਦਾ ਕੁਛ ਨਾ ਕੁਛ ਉਲਟਾ ਬੋਲਦਾ, ਬਾਕੀ ਬਿਰਸਾ ਜਿੱਦਾਂ ਤੁਸੀਂ ਕਹਿੰਦੇ ਵੀ ਜਦੋਂ ਪੋਲਿਟਿਕਸ ਵਿੱਚ ਆ ਗਈ ਉਹ ਲੇਡੀ ਦੇ ਕੋਈ ਫਰਕ ਨੀ ਪੈਂਦਾ, ਨਹੀਂ ਫਰਕ ਪੈਂਦਾ, ਇਹਨਾਂ ਨੂੰ ਕੋਈ ਤਾਂ ਮਰਿਆਦਾ ਰੱਖਣੀ ਪੈਂਦੀ ਹੈ ਨਾ,
ਦੇਖੋ ਲਫ਼ਜ਼ ਚੰਗੇ ਵਰਤ ਲਓ, ਇਸ ਤੋਂ ਬਾਅਦ ਬਾਕੀ ਦੇ ਸਾਰੇ ਪੋਲਿਸੀ ਮੈਟਰ ਤੇ ਸਾਰੇ ਵਾਸਤੇ ਇੱਕੋ ਜਿਹੇ ਨੇ, ਬਾਕੀ ਹੁਣ ਬਿਹਾਰ ਦੇ ਵਿੱਚ ਇਹਨਾਂ ਦਾ ਫੰਕਸ਼ਨ ਹੋਇਆ ਨੈਸ਼ਨਲ ਅਲਾਇੰਸ ਦਾ, ਉੱਥੇ ਕਾਂਗਰਸ ਤੇ ਬਿਹਾਰ ਦੀਆਂ ਜਿਹੜੀਆਂ ਓਰੀਜਨਲ ਪਾਰਟੀਆਂ ਨੇ ਆਪਸ ਵਿੱਚ ਮਾੜਾ ਬੋਲਦੀਆਂ ਪਈਆਂ ਨੇ, ਕਿੰਨਾ ਵਧੀਆ ਉਹਨਾਂ ਦਾ ਆਪਸ ਵਿੱਚ ਕੋਆਪਰੇਸ਼ਨ,
ਉਹੀ ਗੱਲ ਕਹਿੰਦੇ ਆ ਆਪਸੀ ਪ੍ਰੋਬਲਮ ਹੈ ਤੇ ਇਹ ਆਪਸੀ ਪ੍ਰੋਬਲਮ ਨੂੰ
ਅਪੋਜੀਸ਼ਨ ਨੇ ਮੋਦੀ ਸਾਹਿਬ ਨੇ ਸੰਘ ਪਰਿਵਾਰ, ਇਹ ਦੇਖੋ ਤੁਸੀਂ ਜਦੋਂ ਪ੍ਰਚਾਰ ਸ਼ੁਰੂ ਹੋਏਗਾ ਦੇਖਿਓ ਇਹ ਪੰਜਾਬ ਨੂੰ ਕਿਸ ਤਰ੍ਹਾਂ ਉਛਾਲਦੇ,
ਪ੍ਰਚਾਰ ਖਤਮ ਕਦੋਂ ਹੁੰਦਾ ਚੱਲੀ ਜਾਂਦਾ,
ਨਹੀਂ ਉਹ ਹੋਰ ਤਰੀਕੇ ਨਾਲ ਚੱਲਦਾ, ਲੇਕਿਨ ਜਦੋਂ ਪੰਜਾਬ ਦੇ ਮੁੱਦੇ ਨੂੰ ਚੁੱਕਣਾ ਉਹ ਵੱਖਰੀ ਗੱਲ, ਚਲੋ ਤੁਹਾਡੀ ਆਪਣੀ ਸੋਚ ਹੈ ਮੇਰੀ ਆਪਣੀ, ਮੈਂ ਤਾਂ ਕਹਿਣਾ ਜਦੋਂ ਅਲਾਇੰਸ ਹੋ ਗਿਆ ਉਦੋਂ ਇਹ ਅਲਾਇੰਸ ਨੈਸ਼ਨਲ ਲੈਵਲ ਤੇ ਜਿਹੜਾ ਹੋਇਆ ਉਹਦਾ ਇਫੈਕਟ ਉਹਦਾ ਜਿਹੜਾ ਸਟੇਟ ਲੈਵਲ ਤੇ ਵੀ ਨੈਸ਼ਨਲ ਅਲਾਇੰਸ ਦੇ ਵਿੱਚ ਆਉਣੀਆਂ ਚਾਹੀਦੀਆਂ ਸੀ, ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਬੜੀ ਵੱਡੀ ਗਲਤੀ ਕੀਤੀ ਹੈ, ਔਰ ਹਿੰਦੀ ਬੈਲਟ ਚ ਖਾਸ ਕਰਕੇ ਹਿੰਦੀ ਬੈਲਟ ਚ ਇਹਦਾ ਜਿਹੜਾ ਦੋਨਾਂ ਨੂੰ ਫਾਇਦਾ ਹੋਣਾ ਸੀ ਹੁਣ ਉਹ ਫਾਇਦਾ ਨਹੀਂ ਹੋਊਗਾ,
ਬੀਜੇਪੀ ਨੇ 195 ਸੀਟਾਂ ਅਨਾਊਂਸ ਕੀਤੀਆਂ ਨੇ, ਇਹ ਤੁਹਾਨੂੰ ਕੀ ਲੱਗਦਾ ਕਿ 2004 ਵਾਲਾ ਇੰਡੀਆ ਸ਼ਾਈਨਿੰਗ ਵਾਲਾ ਓਵਰ ਕੌਨਫੀਡੈਂਸ ਆ ਜਾਂ ਕੀ ਹੈ, ਦੂਜਾ ਜਿੱਦਾਂ ਹਲੇ 24 ਘੰਟੇ ਨੀ ਸੋ ਟੈਂਕਾਂ ਅਨਾਊਂਸ ਕੀਤੀ ਨੂੰ, ਤੇ ਉਹ ਪਵਨ ਸਿੰਘ ਹੈਗੇ ਆ ਵੈਸਟ ਬੰਗਾਲ ਤੋਂ, ਉਹਨਾਂ ਨੇ ਟੈਂਕਾਂ ਹੱਥ ਜੋੜ ਦਿੱਤੇ ਆ, ਤੇ ਉਧਰੋਂ ਨਿਤਿਨ ਪਟੇਲ ਜਿਹੜੇ ਸਾਬਕਾ ਡਿਪਟੀ ਸੀਐਮ ਸੀਗੇ ਗੁਜਰਾਤ ਦੇ ਉਹਨਾਂ ਨੇ ਹੱਥ ਜੋੜ ਦਿੱਤੇ ਆ, ਇਹ ਉਹਦੇ ਜਿਹੜੇ ਬਾਰਾਬਾਂਕੀ ਤੋਂ ਵੀ ਨੇ ਉਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ। ਇੱਕ ਉਹ ਸਲੇਮਪੁਰ ਵਾਲੇ ਹੈਗੇ ਆ ਜਿਹਨਾਂ ਦੀ ਜਿਹਨਾਂ ਦੇ ਚਾਰ ਵਾਰੀ ਤਾਂ ਉਹਨਾਂ ਦੇ ਫਾਦਰ ਸਾਹਿਬ ਉੱਥੋਂ ਐਮ ਪੀ ਸੀਗੇ, ਦੋ ਵਾਰ ਉਹ ਖੁਦ ਐਮ ਪੀ ਨੇ ਤੇ ਉਹਨਾਂ ਨੇ ਲੋਕ ਸਭਾ ਦੇ ਵਿੱਚ ਕਿਉਂਕਿ ਮੈਂ ਆਪਣੇ ਘਰ ਦੇ ਜਿਹੜੇ ਮੋਹਰੇ ਮੇਰੇ ਟੈਂਕੀ ਲੱਗੀ ਹੋਈ ਆ ਉਹਨੂੰ ਚਾਲੂ ਨਹੀਂ ਕਰਾ ਸਕਿਆ, ਉਹਨੂੰ ਵੀ ਦੁਬਾਰਾ ਟਿਕਟ ਦੇਤੀ ਆ। ਤੇ ਮਥੁਰਾ ਤੋਂ ਹੇਮਾ ਮਾਲਿਨੀ ਜੀ ਨੂੰ 75 ਸਾਲ ਹੋਣ ਦੇ ਬਾਵਜੂਦ ਟਿਕਟ ਦੇਤੀ ਆ। ਇਹ ਕੀ ਲੱਗਦਾ ਜੀ ਵੀ ਜਦੋਂ ਮਾਰਗਦਰਸ਼ਕ ਮੰਡਲ ਨੂੰ ਵੰਡ ਕਰਨ ਦੀ ਵਾਰੀ ਆਈ, ਹੁਣ ਜਦੋਂ ਮੋਦੀ ਸਾਹਿਬ ਨੇੜੇ ਆ ਰਹੇ ਨੇ ਉਸ ਡੈਡਲਾਈਨ ਦੇ, ਤੇ ਕੀ ਲੱਗਦਾ ਵੀ ਹੁਣ ਉਹ ਮਾਰਗਦਰਸ਼ਕ ਮੰਡਲ ਵਾਲਾ ਹੁਣ ਉਹ ਆਈਡੀਆ ਡ੍ਰੌਪ ਕਰਤਾ ਜੀ ਬੀਜੇਪੀ ਨੇ, ਕੀ ਕਹੋਗੇ ਇਹਦੇ ਉੱਪਰ ਜੀ?
ਮੈਂ ਤੋਂ ਮੇਰੇ ਖਿਆਲ ਨਾਲ ਤੁਸੀਂ ਪਤਾ ਨੀ ਨਾਮ ਲਿਆ ਕਿ ਨਹੀਂ ਲਿਆ, ਮੈਂ ਨਾਮ ਇੱਕ ਹੋਰ ਜੋੜ ਦੇਣਾ ਹੈ, ਗੌਤਮ ਗੰਭੀਰ ਜਿਹੜੇ ਨੇ ਕ੍ਰਿਕਟਰ ਗੌਤਮ ਗੰਭੀਰ ਨੇ, ਉਹ ਵੀ ਬੀਜੇਪੀ ਛੱਡ ਰਹੇ ਨੇ ਔਰ ਸਿਆਸਤ ਨੂੰ ਅਲਵਿਦਾ ਕਹਿ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕ੍ਰਿਕਟ ਦੀਆਂ ਕਮਿਟਮੈਂਟਸ ਉਹਨਾਂ ਦੀਆਂ ਕਾਫੀ ਜ਼ਿਆਦਾ ਨੇ ਜਿਹਦੇ ਕਾਰਨ ਕਿ ਗੌਤਮ ਗੰਭੀਰ ਛੱਡ ਰਹੇ ਨੇ। ਪਹਿਲਾਂ ਨਾਮ ਆ ਰਿਹਾ ਸੀ ਯੁਵਰਾਜ ਸਿੰਘ, ਯੁਵਰਾਜ ਸਿੰਘ ਨੇ ਮਨਾ ਕਰ ਦਿੱਤਾ, ਉਹ ਕਹਿੰਦੇ ਨਹੀਂ ਜੀ ਮੈਂ ਕਿਤੇ ਸਿਆਸਤ ਦੇ ਵਿੱਚ ਨਹੀਂ ਆ ਰਿਹਾ।
ਕਹਿ ਰਹੇ ਜੀ ਵੀ ਇਹਨਾਂ ਨੇ ਅਖੇ ਜੀ ਉਹ ਪ੍ਰਵੇਸ਼ ਵਰਮਾ ਜਿਹੜੇ ਹੈਗੇ ਨੇ ਸਾਹਿਬ ਸਿੰਘ ਵਰਮਾ ਦੇ ਲੜਕੇ, ਉਹਨਾਂ ਦੀ ਵੀ ਟਿਕਟ ਕੱਟੀ ਗਈ ਆ।
ਜੀ ਜੀ ਜੀ, ਉਹ ਦੇਖੋ ਉਹ ਖੈਰ ਐਕਸਪੈਕਟਡ ਹੀ ਸੀਗਾ ਉਹਨਾਂ ਦੀ ਟਿਕਟ ਕੱਟੀ ਜਾਣੀ ਹੈ, ਕਿਉਂਕਿ ਉਹਨਾਂ ਨੇ ਦੇਖੋ ਵੀ ਹੋਇਆ ਕਿ ਉਸ ਦਿਨ ਰਾਤ ਨੂੰ ਇਹਨਾਂ ਦੀ ਮੀਟਿੰਗ ਹੋਈ ਆ 10:30 ਵਜੇ ਤੋਂ ਲੈ ਕੇ ਸਵੇਰੇ 3:30 ਵਜੇ ਤੱਕ। ਉਹ ਮੀਟਿੰਗ ਦੀ ਵੀਡੀਓ ਜਿਹੜੀ ਹੈ, ਜਿਹੜੀ ਰਾਤ ਹੋਈ ਹੈ ਮੀਟਿੰਗ ਦੀ ਵੀਡੀਓ ਅਸੀਂ ਤੁਹਾਡੇ ਨਾਲ ਜਾਰੀ ਕੀਤੀ ਹੈ, ਉਹਦੇ ਵਿੱਚ ਸਾਰੇ ਹੀ ਤੁਸੀਂ ਦੇਖ ਲਓ ਬੜੇ ਜਿੰਨੇ ਵੀ ਬੀਜੇਪੀ ਦੇ ਲੀਡਰਸ ਨੇ ਉਹ ਸਾਰੇ ਬੈਠੇ ਹੋਏ ਨੇ। ਜੇ ਪੀ ਨੱਡਾ ਸਾਹਿਬ ਨੇ, ਰਾਜਨਾਥ ਸਿੰਘ ਹੈਗੇ ਨੇ, ਆਪਣੇ ਯੋਗੀ ਆਦਿੱਤਿਆਨਾਥ ਬੈਠੇ ਨੇ, ਈਵਨ ਆਪਣੇ ਪੰਜਾਬ ਤੋਂ ਇਕਬਾਲ ਸਿੰਘ ਲਾਲਪੁਰਾ ਸਾਹਿਬ ਉਹ ਵੀ ਬੈਠੇ ਨੇ ਉਸ ਮੀਟਿੰਗ ਦੇ ਵਿੱਚ। ਉਹ ਸਾਰਾ ਵੀਡੀਓ ਅਸੀਂ ਤੁਹਾਨੂੰ ਲਗਾਤਾਰ ਚੈਨਲ ਵਾਈ ਤੇ ਉਹ ਐਕਸਕਲੂਸਿਵ ਵੀਡੀਓ ਦਿਖਾ ਰਹੇ ਹਾਂ, ਜਿਹਦੇ ਵਿੱਚ ਕਿ ਰਾਤ 10:30 ਤੋਂ ਲੈ ਕੇ ਸਵੇਰੇ 3:30 ਵਜੇ ਤੱਕ ਮੀਟਿੰਗ ਕੀਤੀ ਇਹਨਾਂ ਨੇ। 200 ਸੀਟਾਂ ਦੇ ਵਿਚਾਰ ਹੋਇਆ ਤੇ 200 ਤੋਂ ਬਾਅਦ ਇਹਨਾਂ ਨੇ 195 ਸੀਟਾਂ ਇਹਨਾਂ ਨੇ ਜਾਰੀ ਕੀਤੀਆਂ। ਸ਼ਹਿਜ਼ਾਦ ਪੂਨਾਵਾਲਾ ਵੀ ਉੱਥੇ ਮੌਜੂਦ ਸੀਗੇ, ਉਹਨਾਂ ਤੋਂ ਵੀ ਸਲਾਹ ਮਸ਼ਵਰੇ ਹੋਏ ਨੇ। ਖੈਰ ਐਨੀਵੇਜ਼, ਸੋ ਕਾਫੀ ਉਸ ਤੋਂ ਬਾਅਦ ਸਲਾਹ ਮਸ਼ਵਰੇ ਤੋਂ ਬਾਅਦ ਇਹਨਾਂ ਨੇ, ਸਲਾਹ ਮਸ਼ਵਰਾ ਤਾਂ ਪਹਿਲਾਂ ਵੀ ਹੁੰਦਾ ਰਿਹਾ, ਫਾਈਨਲਾਈਜ਼ ਜਿਹੜੀ ਸੀਗੀ ਉਹ ਇੱਕ ਫਾਈਨਲ ਮੀਟਿੰਗ ਸੀਗੀ ਕਿ ਇਸ ਤੋਂ ਪਹਿਲਾਂ ਕਿ ਨਾਮ ਜਾਰੀ ਕਰੀਏ, ਇਹਨਾਂ ਨੇ ਉਦਣ ਰਾਤ ਨੂੰ ਕੀਤੀ ਆ ਉੱਥੇ ਦਿੱਲੀ ਆਪਣਾ ਬੀਜੇਪੀ ਹੈੱਡਕੁਆਟਰ ਦੇ ਵਿੱਚ। ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਉਹਦੇ ਵਿੱਚ ਕੀ ਹੈ ਕਿ ਇਹਨਾਂ ਨੇ ਆਪਣੀ ਜਿਹੜੀ ਸਟ੍ਰੈਟਜੀ ਆ, ਜਿਹੜਾ ਮੇਨ ਕ੍ਰਾਈਟੀਰੀਆ ਰੱਖਿਆ ਗਿਆ ਉਹ ਵਿਨੇਬਿਲਟੀ ਹੈ ਕਿ ਕੌਣ ਬੰਦਾ ਜਿੱਤ ਸਕਦਾ, ਵਿਨੇਬਿਲਟੀ ਉਹ ਚ ਰੱਖਿਆ ਗਿਆ, ਜਿਹਦੇ ਕਾਰਨ ਕਿ ਇਹਨਾਂ ਨੇ ਦੇਖਿਆ, ਕਿਉਂਕਿ ਜਦੋਂ ਕੋਈ ਮੈਂਬਰ ਪਾਰਲੀਮੈਂਟ 10 ਸਾਲ ਇੱਕ ਜਗ੍ਹਾ ਤੇ ਹੋ ਜਾਏ, ਜਿੱਥੇ ਇਹਨਾਂ ਨੇ 4 ਆਪਣੇ ਇੰਟਰਨਲ ਪੋਲ ਸਰਵੇ ਕਰਾਏ ਆ 4, ਜਿਹਦੇ ਵਿੱਚ ਕਿ ਦੇਖਿਆ ਕਿ ਪੋਲ ਸਰਵੇ ਦੇ ਵਿੱਚ ਜਿੱਥੇ ਜਿਹੜੀਆਂ ਜਿਹੜੀਆਂ ਸੀਟਾਂ ਸਟਰੋਂਗ ਨੇ, ਕਿਹੜੀਆਂ ਸੀਟਾਂ ਵੀਕ ਨੇ, ਕਿੱਥੇ ਕੋਈ ਜਿੱਥੇ ਇਹਨਾਂ ਨੇ 195 ਤੋਂ ਲੈ ਕੇ 200 ਹੀ ਲਾ ਲਓ ਚਾਹੇ ਤੁਸੀਂ, 200 ਸੀਟਾਂ ਐਸੀਆਂ ਜਿੱਥੇ ਬੀਜੇਪੀ ਨਹੀਂ ਜਿੱਤੀ ਕਦੇ ਵੀ, ਠੀਕ ਹੈ, ਉਹ ਜਿਹੜੀਆਂ 200 ਸੀਟਾਂ ਜਿੱਥੇ ਬੀਜੇਪੀ ਹਾਰਦੀ ਹੈ, ਬਹੁਤ ਵੀਕ ਹੈ ਜਿੱਥੇ ਹਾਰਦੀ ਹੈ, ਉੱਥੇ ਕਿਹੜੇ ਕਿਹੜੇ ਬੜੇ ਚਿਹਰੇ ਲੈ ਕੇ ਆਉਣੇ ਆ, ਉਹ ਸਟ੍ਰੈਟਜੀ ਇਹਨਾਂ ਨੇ ਰਾਤ ਨੂੰ ਬਣਾਈ ਹੈ। ਸੋ ਇਹ ਦੇਖੋ ਕੀ ਹੁੰਦਾ ਹੈ, ਕੀ ਤੁਹਾਡਾ ਸਵਾਲ ਕਿ ਕੀ 2004 ਵਾਲੀ ਗੱਲ ਹੋ ਜਾਂਦੀ ਹੈ ਕਿ ਇੰਡੀਆ ਸ਼ਾਈਨਿੰਗ ਦੀ ਤਰ੍ਹਾਂ, ਇਹਨਾਂ ਨੂੰ ਪੂਰੀ ਉਮੀਦ ਸੀਗੀ 2004 ਦੇ ਵਿੱਚ ਅਡਵਾਨੀ ਸਾਹਿਬ ਤੇ ਪ੍ਰਬੋਧ ਮਹਾਜਨ ਜੀ ਵਾਜਪੇਈ ਸਾਹਿਬ ਕੋਲ ਗਏ ਸੀਗੇ ਕਿ ਜਲਦੀ ਇਲੈਕਸ਼ਨ ਕਰਾਓ ਅਸੀਂ ਜਿੱਤ ਜਾਣਾ, ਵਾਜਪੇਈ ਸਾਹਿਬ ਕਹਿ ਰਹੇ ਸੀ ਨਹੀਂ, ਵਾਜਪੇਈ ਸਾਹਿਬ ਨੂੰ ਪਤਾ ਸੀ ਕਿ ਅਸੀਂ ਹਾਰ ਜਾਣਾ, ਬੀਜੇਪੀ ਹਾਰ ਜਾਏਗੀ ਔਰ ਹਾਰ ਵੀ ਗਈ 2004 ਦੇ ਵਿੱਚ ਤੇ। ਪਰ ਉਹ 2004 ਵਾਲੀ ਅੱਜ ਦੀ ਸਥਿਤੀ ਦੇਖੋ ਮੈਂ ਇਸ ਲਈ ਨਹੀਂ ਮੰਨਦਾ ਕਿਉਂਕਿ ਉਹ ਜਿਹੜਾ ਅਲਾਇੰਸ ਸੀ ਉਹ ਬਹੁਤ ਸਟਰੋਂਗ ਸੀਗਾ, ਉਹਦੇ ਵਿੱਚ ਉਸ ਅਲਾਇੰਸ ਦੇ ਵਿੱਚ ਬੜੇ ਦਿੱਗਜ ਲੀਡਰ ਨਾਲ ਸੀਗੇ, ਇਕੱਠੇ ਸੀਗੇ, ਇਕਜੁੱਟ ਸੀਗੇ ਕਾਂਗਰਸ ਦੇ ਵਿੱਚ, ਔਰ ਉਹ ਜਿਹੜਾ 2004 ਦੇ ਵਿੱਚ ਸੋਨੀਆ ਗਾਂਧੀ ਜੀ ਔਰ ਜਿਹੜੇ ਰਾਹੁਲ ਗਾਂਧੀ ਜੀ ਚ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, ਬਹੁਤ ਫਰਕ ਹੈ। ਸੋਨੀਆ ਗਾਂਧੀ ਜੀ ਨੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਨਾਲ ਸਿਆਸਤ ਬੜੀ ਸਿੱਖੀ, ਸੋਨੀਆ ਗਾਂਧੀ ਜੀ ਦਾ ਐਕਸਪੀਰੀਅੰਸ ਬੜਾ ਜ਼ਬਰਦਸਤ ਹੈ, ਅੱਜ ਉਹਨਾਂ ਦੀ ਸਿਹਤ ਨਹੀਂ ਠੀਕ ਚੱਲ ਰਹੀ, ਰਾਹੁਲ ਗਾਂਧੀ ਜੀ ਜੋ ਸੋਨੀਆ ਗਾਂਧੀ ਜੀ ਨੇ ਉਹ ਰਾਹੁਲ ਗਾਂਧੀ ਜੀ ਨਹੀਂ ਹੈਗੇ, ਅੱਜ ਓਪੋਜੀਸ਼ਨ ਮੰਡੀ ਹੋਈ ਹੈ, ਅੱਜ ਬੜੇ ਲੀਡਰ ਉਹਨਾਂ ਕੋਲ ਨਾਲ ਨਹੀਂ ਹੈਗੇ, ਸੋ ਇਹ ਸਾਰੇ ਸੈਕਟਰ ਜਿਹੜੇ ਨੇ ਉਹ ਅੱਜ ਮੈਟਰ ਕਰਦੇ ਨੇ। ਔਰ ਦੂਸਰੀ ਦੇਖੋ ਇਹ ਜਿਹੜੀ ਜਿੱਤ ਹੈ ਮੋਦੀ ਸਾਹਿਬ ਦੀ ਜਿੱਤ ਨਹੀਂ ਹੈ, ਇਹ ਓਪੋਜੀਸ਼ਨ
ਦੀ ਹਾਰ ਹੈ। ਹਾਂਜੀ
ਗੋ ਹੈਡ,
ਬਿਹਾਰ ਨਾ ਮਹਾਰਾਸ਼ਟਰ ਮੰਨ ਕੇ ਇਹ ਦੋ ਵੱਡੀਆਂ ਸਟੇਟਾਂ ਨੇ ਜਿਹਦੇ ਵਿੱਚੋਂ ਕੋਈ ਵੀ ਕੈਂਡੀਡੇਟ ਅਨਾਊਂਸ ਨਹੀਂ ਕੀਤਾ, ਈਵਨ ਕਿ ਨਿਤਿਨ ਗਡਕਰੀ ਸਾਹਿਬ ਤੇ ਤਾਂ ਕੋਈ ਕੁਐਸਚਨ ਹੀ ਨਹੀਂ ਉੱਠ ਸਕਦਾ, ਉਹ ਐਡੇ ਇਹਨਾਂ ਦੇ ਨੰਬਰ 1 ਪਰਫਾਰਮਿੰਗ ਮਿਨਿਸਟਰ ਨੇ, ਉਹਨਾਂ ਦੀ ਸੀਟ ਵੀ ਅਨਾਊਂਸ ਨਹੀਂ ਕੀਤੀ ਮਹਾਰਾਸ਼ਟਰ ਚੋਂ, ਔਰ ਬਿਹਾਰ ਦੇ ਵਿੱਚ ਕੋਈ ਅਨਾਊਂਸ ਨਹੀਂ ਕੀਤੀ, ਇਹਦਾ ਮਤਲਬ ਉੱਥੇ ਬੀਜੇਪੀ ਵਾਪੀ ਹੋਈ ਹੈ ਜੀ, ਸ਼ਿਵ ਸੈਨਿਕ ਨਹੀਂ ਹੋ ਰਹੀ ਉੱਥੇ ਉਹਦੇ।
ਨਹੀਂ ਦੇਖੋ ਹੋਏਗੀ ਤੁਹਾਡੀ ਗੱਲ ਸਹੀ ਹੈ ਕਿ ਮੈਂ ਦੱਸ ਦਵਾਂ ਕਿ ਹੋਏਗੀ ਹਜੇ ਉੱਥੇ ਬਿਲਕੁਲ ਤੁਸੀਂ ਆਪੇ ਆਪਣੇ ਸਵਾਲ ਦੇ ਵਿੱਚ ਜਵਾਬ ਦੇ ਦਿੱਤਾ ਹੈ ਸੀਟ ਸ਼ੇਅਰਿੰਗ ਦਾ ਮਸਲਾ ਆ ਰਿਹਾ ਉਹ ਮੈਂ ਤੁਹਾਨੂੰ ਰੀਜ਼ਨ ਵੀ ਦੱਸ ਦਿੰਦਾ ਕੀ ਹੈ ਪਿਛਲੀ ਵਾਰ 2019 ਦੇ ਵਿੱਚ ਬੀਜੇਪੀ ਨੇ 17 ਸੀਟਾਂ ਤੇ ਇਲੈਕਸ਼ਨ ਲੜੀ ਸੀਗੀ ਠੀਕ ਹੈ ਤੇ 17 ਸੀਟਾਂ ਜਿਹੜੀਆਂ ਸੀਗੀਆਂ ਉਹ ਨਿਤੀਸ਼ ਬਾਬੂ ਨੂੰ ਮਿਲੀਆਂ ਸੀਗੀਆਂ ਤੇ 6 ਸੀਟਾਂ ਅਲਾਇੰਸ ਪਾਰਟਨਰਸ ਨੂੰ ਮਿਲੀਆਂ ਸੀਗੀਆਂ 40 ਸੀਟਾਂ ਤੇ ਐਨਡੀਏ ਨੇ ਜਿੱਤੀਆਂ ਸੀ 39 ਸੀਟਾਂ ਜਿੱਤੀਆਂ ਸੀਗੀਆਂ ਬੀਜੇਪੀ ਇਸ ਵਾਰੀ 17 ਸੀਟਾਂ ਦੀ ਬਜਾਏ ਜ਼ਿਆਦਾ ਸੀਟਾਂ ਚਾਹੁੰਦੀ ਹੈ ਬੀਜੇਪੀ ਕਹਿੰਦੀ ਹੈ ਕਿ ਹੁਣ ਅਸੀਂ ਬੜੀ ਪਾਰਟੀ ਹੈ ਔਰ ਅਸੈਂਬਲੀ ਇਲੈਕਸ਼ਨ ਦੇ ਵਿੱਚ ਵੀ ਅਸੀਂ ਬੜੀ ਪਾਰਟੀ ਹੈ ਸਿੰਗਲ ਲਾਰਜੈਸਟ ਪਾਰਟੀ ਹੈ ਤਾਂ ਬੀਜੇਪੀ ਚਾਹੁੰਦੀ ਹੈ ਕਿ ਸਾਨੂੰ 17 ਨਹੀਂ ਬੀਜੇਪੀ 25 ਸੀਟਾਂ ਚਾਹੁੰਦੀ ਹੈ ਦੇ ਆਰ ਐਕਸਪੈਕਟਿੰਗ ਕਿ ਉਹਨਾਂ ਨੂੰ 25 ਦਿੱਤੀਆਂ ਜਾਣ ਨਿਤੀਸ਼ ਬਾਬੂ ਕਹਿੰਦੇ ਆ ਵੀ ਜੇ 25 ਤੁਹਾਨੂੰ ਦੇਤੀਆਂ ਬਾਕੀ ਪਾਰਟਨਰਸ ਨੂੰ ਘੱਟੋ ਘੱਟ 6 ਨਹੀਂ ਤੇ 5 ਤੇ ਦੇਵਾਂਗੇ ਤੇ ਨਿਤੀਸ਼ ਬਾਬੂ ਲਈ ਬਚਦਾ ਕੀ ਹੈ ਪਿੱਛੋਂ 10 ਸੀਟਾਂ ਤੇ ਨਿਤੀਸ਼ ਬਾਬੂ ਜੀ ਦਾ ਕੀ ਹੋਲਡ ਰਹਿ ਜਾਏਗਾ ਬਿਹਾਰ ਚ ਉੱਥੇ ਮਾਮਲਾ ਫਸਿਆ ਹੋਇਆ ਨੰਬਰ 1 ਸੇਮ ਚੀਜ਼ ਮਹਾਰਾਸ਼ਟਰਾ ਦੇ ਵਿੱਚ ਹੈ ਮਹਾਰਾਸ਼ਟਰਾ ਦੇ ਵਿੱਚ ਜਿਹੜੇ ਹੁਣ ਸ਼ਿਵ ਸੈਨਾ ਤੋਂ ਨਿਕਲ ਕੇ ਲੋਕ ਇੱਧਰ ਆਏ ਨੇ ਐਨਸੀਪੀ ਤੋਂ ਨਿਕਲ ਕੇ ਲੋਕ ਇੱਧਰ ਆਏ ਨੇ ਉਹ ਆਪਣੀ ਡਿਮਾਂਡ ਰੱਖੀ ਬੈਠੇ ਨੇ ਕਿ ਸਾਨੂੰ ਸੀਟਾਂ ਵੱਧ ਦਿੱਤੀਆਂ ਜਾਣ ਸਾਡੀ ਸਾਡਾ ਹੋਲਡ ਕਾਫੀ ਹੈ ਬੀਜੇਪੀ ਦਾ ਕਹਿਣਾ ਹੈ ਕਿ ਨਹੀਂ ਤੁਸੀਂ ਤੁਹਾਡੇ ਬੰਦੇ ਜਿਹੜੇ ਜ਼ਰੂਰ ਆ ਗਏ ਨੇ ਪਰ ਤੁਹਾਡਾ ਇੰਨਾ ਹੋਲਡ ਨਹੀਂ ਹੈ ਬੀਜੇਪੀ ਵਾਂਟਸ ਟੂ ਪਲੇ ਅ ਵੈਰੀ ਮੇਜਰ ਰੋਲ ਸ਼ਿਵ ਸੈਨਾ ਦੇ ਨਾਲ ਵੀ ਇਹੀ ਲੜਾਈ ਸੀਗੀ ਨਾ ਸ਼ਿਵ ਸੈਨਾ ਨਾਲ ਹੋਰ ਕੀ ਲੜਾਈ ਸੀਗੀ ਸ਼ਿਵ ਸੈਨਾ ਕਹਿੰਦੀ ਸੀ ਕਿ ਸਾਰੇ ਇੰਡੀਆ 'ਚ ਬੀਜੇਪੀ ਬੜਾ ਭਰਾ ਆ ਪਰ ਮਹਾਰਾਸ਼ਟਰ 'ਚ ਸ਼ਿਵ ਸੈਨਾ ਬੜੀ ਪਾਰਟੀ ਹੈ ਪਰ ਬੀਜੇਪੀ ਕਹਿੰਦੀ ਸੀ ਨਹੀਂ ਅਸੀਂ ਇੱਥੇ ਵੀ ਬੜੀ ਪਾਰਟੀ ਹੈ ਸੋ ਇਸ ਕਾਰਨ ਇਹ ਜਿਹੜੀ ਸੀਟ ਸ਼ੇਅਰਿੰਗ ਹਜੇ ਫਾਈਨਲਾਈਜ਼ ਨਾ ਹੋਣ ਦੇ ਕਾਰਨ ਉਹ ਹੋਏਗੀ ਨਿਤਿਨ ਗਡਕਰੀ ਸਾਹਿਬ ਨੇ ਨਾਗਪੁਰ ਤੋਂ ਜੇ ਇਲੈਕਸ਼ਨ ਲੜੇ ਤਾਂ ਨਾਗਪੁਰ ਤੋਂ ਹੀ ਲੜਨਗੇ ਨਿਤਿਨ ਗਡਕਰੀ ਨੂੰ ਨਾਗਪੁਰ ਤੋਂ ਹੀ ਸੀਟ ਦਿੱਤੀ ਜਾਏਗੀ ਜੀ
ਨਹੀਂ ਮੰਨ ਲਓ ਕਿ ਕਹਿਣ ਦਾ ਮਤਲਬ ਜੀ ਨਿਤਿਨ ਗਡਕਰੀ ਸਾਹਿਬ ਦਾ ਨੰਬਰ 1 ਪਰਫਾਰਮੈਂਸ
ਹਾਂਜੀ ਹਾਂਜੀ ਕਮਲਜੀਤ ਮਹਿਰਾਜ ਸਾਹਿਬ ਉਹਨਾਂ ਨੂੰ ਗੱਲ ਕਰ ਲੈਂਦੋ ਹਾਂਜੀ ਤੁਹਾਡੀ ਵਾਰੀ ਅਗਲੀ ਹਾਂਜੀ
ਠੀਕ ਆ ਜੀ ਥੈਂਕ ਯੂ ਜੀ
ਹਾਂਜੀ ਹਾਂਜੀ ਹੋਲਡ ਕਰ ਲਓ ਕਮਲਜੀਤ ਮਹਿਰਾਜ ਸਾਹਿਬ ਗੋ ਅਹੈਡ ਜੀ ਕੀ ਕਹਿਣਾ ਚਾਹੋਗੇ ਹਾਂਜੀ ਹੁਣ ਤੁਸੀਂ ਆਪਣੀ
ਹਾਂਜੀ ਜਸਵਾਲ ਸਾਹਿਬ ਸਤਿ ਸ਼੍ਰੀ ਅਕਾਲ ਦੇਖੋ ਨਾ ਗੱਲ ਜੇ ਗੌਤਮ ਗੰਭੀਰ ਦੀ ਕਰੀਏ ਤੇ ਉਹ ਮਤਲਬ ਇਹੋ ਜਿਹਾ ਯੋਧਾ ਬੰਦਾ ਆ ਜਿਹੜਾ ਕਿ ਆਪਣੇ ਅਮਰ ਸ਼ਾਹ ਦੇ ਮੁੰਡਾ ਜਿਹੜਾ ਆਪਣਾ ਹੈਗਾ ਕ੍ਰਿਕਟ ਦਾ ਚੇਅਰਮੈਨ ਹੈਗਾ ਦਾ ਉਹਨਾਂ ਨੇ ਸਭ ਤੋਂ ਜ਼ਿਆਦਾ ਉਸ ਬੰਦੇ ਦੇ ਖਿਲਾਫ਼ ਬੋਲਿਆ ਔਰ ਬੋਲਿਆ ਵੀ ਸਹੀ ਹੈ ਸਲੂਟ ਹੈ ਉਸ ਬੰਦੇ ਨੂੰ ਉਸ ਬੰਦੇ ਨੇ ਵਿੱਚ ਰਹਿੰਦੇ ਹੋਏ ਉਹਨੂੰ ਟਿਕਟ ਤਾਂ ਮਿਲਣੀ ਨਾ ਸੀ ਹੁਣ ਇੱਕ ਟਾਈਮ ਤੋਂ ਚਲੋ ਹੰਸਰਾਜ ਉਹਨਾਂ ਨੂੰ ਪੰਜਾਬ ਤੋਂ ਲਿਜਾ ਕੇ ਦਿੱਲੀ ਵਿੱਚ ਜਿਤਾ ਲਿਆ ਸੀ ਹਾਲਾਂਕਿ ਹੰਸਰਾਜ ਉਹਨਾਂ ਨੂੰ ਪੰਜਾਬ ਚ ਕਿੰਨੀ ਵਾਰੀ ਹਰੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਐ ਕਿ ਉਹਨਾਂ ਦਾ ਨੰਬਰ ਵੀ ਨਹੀਂ ਲੱਗਾ ਦੂਜੀ ਗੱਲ ਸਰ ਦੇਖੋ ਬਈ ਇੱਕ ਹਾਰ ਦਾ ਜਿਹੜੀ ਵੀਡੀਓ ਤੁਸੀਂ ਦੇਖੀ ਹੋਣੀ ਨਾ ਵੱਡਾ ਸਾਰਾ ਲੈ ਕੇ ਆ ਰਹੇ ਨੇ ਅਮਿਤ ਸ਼ਾਹ ਆਪਣੇ ਉਹ ਤੋਂ ਬਾਅਦ ਨੱਡਾ ਜੀ ਤੇ ਰਾਜਨਾਥ ਸਿੰਘ ਜੀ ਤੇ ਨਾਲ ਇੱਕ ਤੁਹਾਡੇ ਹੋਰ ਸੀਗੇ ਕੌਣ ਉਹ ਅਮਿਤ ਸ਼ਾਹ ਜੀ ਇਹ ਸਾਰੇ ਜਣੇ ਉਹ ਇੱਕ ਦੂਜੇ ਨੂੰ ਧੱਕੇ ਮਾਰੀ ਜਾਂਦੇ ਇੱਧਰ ਇਹ ਮਤਲਬ ਹੋ ਕੀ ਰਿਹਾ ਇਹ ਸਾਰੇ ਆਪਣੇ ਆਪ ਹੀ ਠਿੱਬੀ ਲਾਉਣ ਨੂੰ ਬੀਜੇਪੀ ਲਾਉਣ ਨੂੰ ਤੁਰੇ ਫਿਰਦੇ ਨੇ ਬੰਦੇ ਸਾਰੇ ਤੇ ਮੋਦੀ ਸਾਹਿਬ ਤੋਂ ਬਾਅਦ ਅਗਲਾ ਰਾਈਟ ਔਰ ਲੈਫਟ ਹੈਂਡ ਜਿਹੜਾ ਵੀ ਆ ਉਹ ਮੈਂ ਬਣਨਾ ਔਰ ਯੂਪੀ ਦਾ ਬਿਹਾਰ ਦੇ ਵਿੱਚ ਦੇਖੋ ਸਰ ਆਪਣੇ ਅਖਿਲੇਸ਼ ਯਾਦਵ ਤੇ ਤੇਜਸਵੀ ਯਾਦਵ ਤੇ ਨਾਲ ਆਪਣੇ ਆ ਗਏ ਆਪਣੇ ਕਾਂਗਰਸ ਵਾਲੇ ਰਾਹੁਲ ਗਾਂਧੀ ਹੋਣੀ ਇਹਨਾਂ ਨੇ ਬਹੁਤ ਵੱਡੇ ਵੱਡੇ ਦੇਖੋ ਇਕੱਠ ਹੋ ਰਹੇ ਨੇ ਉੱਥੇ ਕਿਉਂਕਿ ਜਾਤੀਵਾਦ ਅਜੇ ਵੀ ਹੈਗਾ ਇਹਨਾਂ ਸਟੇਟਾਂ ਦੇ ਵਿੱਚ ਤੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੀਜੇਪੀ ਦੀ ਬਹੁਤ ਜ਼ਿਆਦਾ ਐਤਕੀ ਹਾਲਤ ਖਰਾਬ ਹੋਣੀ ਆ ਮਤਲਬ ਜੋ ਹੋ ਗਿਆ ਸੋ ਹੋ ਗਿਆ ਵੈਸੇ ਹੀ 10 ਸਾਲ ਹੋ ਗਏ ਨੇ ਕੋਈ ਕੰਮ ਤਾਂ ਕੀਤਾ ਨਹੀਂ ਹੈਗਾ ਉਹਨਾਂ ਨੇ ਇਸੇ ਕਰਕੇ ਦੂਜਾ ਬਾਕੀ ਤੁਸੀਂ ਲੈਂਗੁਏਜ ਦੀ ਗੱਲ ਕਰਦੇ ਹੋ ਲੈਂਗੁਏਜ ਸਾਡੇ ਕਿਸਾਨਾਂ ਦੇ ਬਾਰੇ ਪਿਛਲੀ ਵਾਰੀ ਕੀ ਕਿਹਾ ਸੀ ਰਾਸ਼ਟਰਵਾਦੀ ਆ ਇਹ ਪਰਜੀਵੀ ਆ ਇਹ ਹੁਣ ਉਹਨਾਂ ਦੇ ਲਵ ਟੂ ਚੰਗੇ ਜਾਂਦੇ ਉਹਨੂੰ ਹਿੰਦੀ ਦੇ ਵਿੱਚ ਪਰਜੀਵੀ ਕਹਿੰਦੇ ਨੇ ਬਾਕੀ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ ਉਹਨੂੰ ਕਿਹੜਾ ਕੀੜਾ ਹੁੰਦਾ ਉਹ ਤੇ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਆਮ ਪਬਲਿਕ ਦੇ ਲਈ ਜਿਹੜੇ ਵੱਡੇ ਵੱਡੇ ਲੋਕ ਨੇ ਉਹ ਯੂਜ਼ ਕਰਦੇ ਨੇ ਤੇ ਆਮ ਲੋਕਾਂ ਦਾ ਤਾਂ ਮਤਲਬ ਆਪਸ ਵਿੱਚ ਹੀ ਤਾਂ ਜਿਹੜੇ ਪੋਲੀਟੀਸ਼ੀਅਨ ਇੱਕ ਦੂਜੇ ਨੂੰ ਕੁਝ ਵੀ ਕਹਿ ਸਕਦੇ ਆ ਪਿੱਛੇ ਜਾ ਬੰਗਾਲ ਦੇ ਵਿੱਚ ਉਹ ਬੰਦੇ ਨੂੰ ਖਾਲਿਸਤਾਨੀ ਕਿਹਾ ਗਿਆ ਆਈਪੀਐਸ ਆਫਿਸਰ ਹੈਗਾ ਉਹ ਹਨਾ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਨਾਰਮਲ ਆ ਬਾਕੀ ਟਾਈਮ ਲੱਗੇਗਾ ਪਰ ਇਸ ਵੇਲੇ ਹਾਲਤ ਜਿਹੜੀ ਹੈ ਬੀਜੇਪੀ ਦੀ ਸਰ ਪਤਲੀ ਹੋ ਗਈ ਬਾਕੀ ਮੈਂ ਆਪਦੀ ਗੱਲ ਸੁਣ ਲਾ ਤੁਹਾਡੇ ਵਿਚਾਰ ਥੈਂਕ ਯੂ ਸਰ ਮਿਹਰਬਾਨੀ
ਜੀ
ਇਹਦੇ ਚ ਕੋਈ ਦੋ ਰਾਏ ਨੀ ਕਿ ਗੌਤਮ ਗੰਭੀਰ ਜਿਹੜੇ ਨੇ ਹੀ ਇਜ਼ ਵੈਰੀ ਆਊਟਸਪੋਕਨ ਔਰ ਜਦੋਂ ਜੇ ਤੁਹਾਨੂੰ ਯਾਦ ਹੋਏ ਹਾਰਦਿਕ ਪਾਂਡਿਆ ਰੋਹਿਤ ਸ਼ਰਮਾ ਔਰ ਸੂਰਜ ਕੁਮਾਰ ਯਾਦਵ T20 ਵਰਲਡ ਕੱਪ ਕੈਪਟਨ ਕਿਹਨੂੰ ਬਣਾਉਣਾ ਹੈ ਨਹੀਂ ਬਣਾਉਣਾ ਉਸ ਸਮੇਂ ਵੀ ਗੌਤਮ ਗੰਭੀਰ ਹੋਣਾ ਨੇ ਬੜੇ ਖੁੱਲ ਕੇ ਬਿਆਨ ਦਿੱਤੇ ਸੀ ਜੋ ਸ਼ਾਇਦ ਜੇ ਸ਼ਾਹ ਨੂੰ ਪਸੰਦ ਆਏ ਜਾਂ ਨਹੀਂ ਆਏ ਤਾਂ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦਾ ਕੋਈ ਬਿਆਨ ਨਹੀਂ ਸੀ ਆਇਆ ਮੀਡੀਆ 'ਚ ਪਰ ਗੌਤਮ ਗੰਭੀਰ ਇਸ ਗੱਲ ਦੀ ਫਿਕਰ ਨਹੀਂ ਕਰਦੇ ਕਿ ਕੋਈ ਅਮਿਤ ਸ਼ਾਹ ਦਾ ਬੇਟਾ ਆ ਜੇ ਸ਼ਾਹ ਆ ਨਹੀਂ ਜੇ ਸ਼ਾਹ ਆ ਜਾਂ ਉਹ ਕ੍ਰਿਕਟ ਬੋਰਡ ਦਾ ਸੈਕਟਰੀ ਹੈ ਨਹੀਂ ਸੈਕਟਰੀ ਹੈ ਗੌਤਮ ਗੰਭੀਰ ਕਿਉਂਕਿ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਜਿਹੜੇ ਬੰਦੇ ਚੰਗੇ ਕ੍ਰਿਕਟਰ ਰਹੇ ਨੇ ਚੰਗੇ ਕਮੈਂਟੇਟਰ ਨੇ ਉਹਨਾਂ ਨੂੰ ਫਿਕਰ ਨਹੀਂ ਹੈ ਅੱਜ ਉਹਨਾਂ ਕੋਲ ਬਹੁਤ ਨਾ ਪੈਸੇ ਦੀ ਕਮੀ ਹੈ ਇਹ ਕ੍ਰਿਕਟ ਇੰਨੀ ਜ਼ਿਆਦਾ ਵੱਧ ਗਈ ਆ, ਕਮੈਂਟਰੀ ਦਾ ਕੰਮ ਬਹੁਤ ਜ਼ਿਆਦਾ ਹੈ। ਸਿੱਧੂ ਸਾਹਿਬ ਅੱਜ ਚਲੇ ਜਾਣ ਜਿੰਨੇ ਮਰਜ਼ੀ, $1 million ਵੈਸੇ ਹੀ ਦੇ ਦੇਣਗੇ ਜੀ, ਤੁਸੀਂ ਆ ਜਾਓ, 5 ਸਾਲ ਦਾ ਕੰਟਰੈਕਟ ਕਰ ਲਓ, 3 ਸਾਲ ਦਾ ਕਰ ਲਓ। ਇੰਡੀਆ ਦੇ ਕਿਹੜੇ ਚੈਨਲ ਆ, ਤੁਸੀਂ ਚੈਨਲ ਦਾ ਨਾਮ ਲਓ, ਇੰਡੀਆ ਦੇ ਵਿੱਚ ਲੈ ਲਓ, ਪਾਕਿਸਤਾਨ ਦੇ ਵਿੱਚ ਲੈ ਲਓ, ਕਿਹਨੂੰ ਇਸ ਵੇਲੇ ਜ਼ਰੂਰੀ ਨਹੀਂ ਹੈ ਬੰਦੇ ਹੀ। ਆਹੋ ਪਾਕਿਸਤਾਨ ਦੇ ਵਿੱਚ ਦੇਖੋ ਰਮੀਜ਼ ਰਾਜ਼ਾ ਸਾਹਿਬ ਤੇ ਵਸੀਮ ਅਕਰਮ ਸਾਹਿਬ, ਮੈਂ ਕਹਿੰਦਾ ਸਾਰੀ ਉਮਰ ਕ੍ਰਿਕਟ ਖੇਲ ਕੇ, ਇਹਨਾਂ ਦੋਨਾਂ ਨੇ ਕ੍ਰਿਕਟ ਦੇ ਦਿੱਗਜ ਨੇ, ਸਾਰੀ ਉਮਰ ਕ੍ਰਿਕਟ ਖੇਲ ਕੇ ਸ਼ਾਇਦ ਇੰਨਾ ਪੈਸਾ ਨਹੀਂ ਬਣਾਇਆ ਹੋਗਾ ਜਿੰਨਾ ਹੁਣ ਕ੍ਰਿਕਟ ਚ ਕਮੈਂਟਰੀ ਕਰਕੇ ਪੈਸਾ ਬਣਾ ਰਹੇ ਨੇ ਦੋਨੋਂ ਜਣੇ, ਵਸੀਮ ਅਕਰਮ ਸਾਹਿਬ ਬੋਲ ਲੈ ਲਓ, ਰਮੀਜ਼ ਰਾਜ਼ਾ ਸਾਹਿਬ ਲੈ ਲਓ, ਔਰ ਹੋਰ ਕਿੰਨੇ ਲੋਕ ਬਣਾ ਰਹੇ ਨੇ। ਸੋ ਗੌਤਮ ਗੰਭੀਰ ਨੂੰ ਤਾਂ ਉੱਥੇ ਕ੍ਰਿਕਟ ਦਾ ਬਹੁਤ ਕੰਮ ਹੈ ਗੌਤਮ ਗੰਭੀਰ ਕੋਲ ਇਸ ਵੇਲੇ, ਔਰ ਫਿਟਨੈਸ ਤੁਸੀਂ ਉਹਦੀ ਦੇਖੀ ਹੈ, ਏਦਾਂ ਲੱਗਦਾ ਹਜੇ 25 ਸਾਲ ਦਾ ਨੌਜਵਾਨ ਹੈ ਗੌਤਮ ਗੰਭੀਰ। ਉਦੋਂ ਦਾ ਕਾਰਨ ਤੁਹਾਨੂੰ ਪਤਾ ਹੀ ਹੈ, ਦਾਲ ਚੌਲ ਖਾਂਦਾ, ਜਿਹਨੂੰ ਉਦਣ ਮੈਨੂੰ ਯਾਦ ਹੈ ਇਰਫਾਨ ਪਠਾਨ ਸਾਹਿਬ ਔਰ ਗੌਤਮ ਗੰਭੀਰ ਸਾਹਿਬ ਕਮੈਂਟਰੀ ਕਰ ਰਹੇ ਸੀਗੇ, ਤੇ ਉਹ ਕਹਿੰਦੇ ਜੀ ਆਪਕਾ ਫੇਵਰੇਟ ਕੌਨ ਸਾ ਹੈ, ਇਰਫਾਨ ਪਠਾਨ ਨੂੰ ਪੁੱਛ ਰਹੇ ਸੀ, ਤੇ ਇਰਫਾਨ ਪਠਾਨ ਕਹਿੰਦਾ ਜੀ ਪਹਿਲੇ ਤੋਂ ਗੌਤਮ ਗੰਭੀਰ ਕਾ ਸੁਣ ਲੈ, ਸਿਰਫ ਦਾਲ ਚਾਵਲ ਖਾਤਾ ਹੀ ਹੈ, ਖਾਤੇ ਹੈ ਭਾਈ, ਹੋਰ ਕੁਛ ਨਹੀਂ ਖਾਤੇ ਹੈ। ਗੱਲ ਪੱਕੀ ਹੈ, ਉਹਨੇ ਉਹ ਖਾਣੇ ਉਹਨੇ ਸਿਰਫ ਦਾਲ ਚਾਵਲ ਹੈ ਔਰ ਫਿਟਨੈਸ ਉਹਦੀ ਬਰਕਰਾਰ ਹੈ, ਤੋ ਅਜੇ 25 ਸਾਲ ਤੱਕ ਉਹ ਕਮੈਂਟਰੀ ਚੋਂ ਪੈਸੇ ਬਣਾਏਗਾ, ਉਹਨੂੰ ਕੀ ਲੋੜ ਪਈ ਹੈ ਰਾਜਨੀਤੀ ਚ ਰਹਿਣ ਦੀ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਉਹ ਆਪਣੇ ਉੱਥੇ ਪੁਲਿਸ ਅਫਸਰ ਨੂੰ ਖਾਲਿਸਤਾਨੀ ਕਹਿਣ ਦੀ, ਤੇ ਉਹ ਉਹਨੂੰ ਕਾਫੀ ਕੰਡੈਮ ਕੀਤਾ ਜਾ ਚੁੱਕਾ ਉਹਦੇ ਖਿਲਾਫ, ਉਹਨਾਂ ਨੇ ਉੱਥੇ ਮੇਰੇ ਖਿਆਲ ਨਾਲ ਪੁਲਿਸ ਨੇ ਵੀ ਕਿਹਾ ਵੀ ਕਾਰਵਾਈ ਕਰ ਰਹੇ ਆ ਉਹਦੇ ਖਿਲਾਫ, ਸੋ ਵਿਚ ਇਜ਼ ਐਬਸੋਲੂਟਲੀ ਰੋਂਗ। ਦੇਖੋ ਮੈਂ ਤੁਹਾਨੂੰ ਇੰਨੀ ਗੱਲ ਕਹਾਂਗਾ ਕਿ ਕਿਸੇ ਵੀ ਉੱਥੇ ਸਿੱਖ ਚਾਹੇ ਪੁਲਿਸ ਅਫਸਰ ਨੂੰ ਉੱਥੇ ਬੰਗਾਲ ਚ ਬੀਜੇਪੀ ਵਾਲਿਆਂ ਨੇ ਖਾਲਿਸਤਾਨੀ ਕਹਿਣਾ ਜਾਂ ਕਿਤੇ ਵੀ ਕਹਿਣਾ ਉਹ ਸਰਾਸਰ ਗਲਤ ਹੈ, ਔਰ ਕਿਉਂਕਿ ਇੰਡੀਆ ਦੇ ਵਿੱਚ ਜਿਹੜੇ ਤੁਹਾਨੂੰ ਪਤਾ ਹੀ ਹੈ ਆਪਣੀ ਸਿੱਖ ਕਮਿਊਨਿਟੀ ਜਿਹੜੀ ਹੈ ਉਹਨਾਂ ਨੇ ਹਰ ਫੀਲਡ ਦੇ ਵਿੱਚ ਕਿਹਾ ਕਮਾਲ ਦਾ ਜਿਹੜਾ ਉਹਨਾਂ ਨੇ ਉੱਥੇ ਕੰਮ ਕੀਤਾ। ਖੈਰ ਗੱਲ ਇਸ ਸਾਰੀ ਤੇ ਜਾਰੀ ਰਹੇਗੀ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਰਹੋ, ਹੈਡ ਗੁਰਦੇਵ ਸਿੰਘ ਜੀ, ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਰਹੋ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਗੁਰਦੇਵ ਸਿੰਘ ਜੀ ਗੋਹਟ, ਹਰਪਾਲ ਜੀ ਤੁਸੀਂ ਆਉਂਦੇ ਰਹੋ ਜੀ, ਗੋਹਟ ਹਰਪਾਲ ਜੀ ਗੋਹਟ।
ਹੈਲੋ
ਹੈਲੋ ਜੀ,
ਹਾਂਜੀ ਹਾਂਜੀ ਸੁਜੀਤ ਜੀ, ਦੇਖੋ ਮੈਨੂੰ ਨੀ ਲੱਗਦਾ ਇਹ 2004 ਵਾਲਾ ਰਿਪੀਟ ਹੋਏਗਾ, ਕਿਉਂਕਿ ਐਸੀ ਤਾਂ ਇਹਨਾਂ ਦਾ ਤੀਸਰੀ ਵਾਰ ਹੈਗਾ 2004 ਦੇ ਵਿੱਚ, ਤਾਂ ਦੂਸਰੀ ਵਾਰ ਸੀਗੀ ਫੁੱਲ ਮੈਜੋਰਟੀ ਦੀ ਸਰਕਾਰ ਜਿਹੜੀ, ਚਲੋ ਮੈਜੋਰਟੀ ਦੀ ਤਾਂ ਨਹੀਂ, ਚਲੋ 5 ਸਾਲ ਜਿਹੜੀ ਚੱਲੀ ਸੀ, ਔਰ ਐਤਕੀ ਬੀਜੇਪੀ ਨੇ ਤਾਂ ਮੋਦੀ ਸਾਹਿਬ ਨੇ ਤਾਂ ਹੁਣ ਆਪਣੇ ਕੰਮ ਗਿਣਾਏ ਹੈਗੇ ਆ, ਕਿ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਤਾਂ ਉਹ ਹੁਣ ਉਹਨਾਂ ਦੀ ਗਲਤੀ ਹੈ। ਤੁਸੀਂ ਦੇਖੋ ਇਹਨਾਂ ਨੇ ਕਿਹਾ ਵੀ ਅਸੀਂ ਇਕੋਨੋਮੀ ਸੀ 5ਵੇਂ ਨੰਬਰ ਤੇ ਲਿਆਤੀ 11ਵੇਂ ਨੰਬਰ ਤੋਂ, ਹੁਣ ਇਹ ਕੰਮ ਹੀ ਹੈਗਾ, ਹੁਣ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਕੰਮ ਇਹ ਹੈਗਾ ਤਾਂ ਉਹਨਾਂ ਦੀ ਗਲਤੀ ਹੈ, ਓਪੋਜੀਸ਼ਨ ਦੀ ਗਲਤੀ ਆ, ਔਰ ਉਹਨਾਂ ਨੇ ਜੀ ਡੀ ਪੀ ਲਿਆਂਦੀ ਹੈਗੀ ਆ, ਇਨਫਲੇਸ਼ਨ ਕੰਟਰੋਲ ਕੀਤੀ ਹੈ, ਇਨਫਲੇਸ਼ਨ ਕੰਟਰੋਲ ਕਰਨ ਦੇ ਵਿੱਚ ਵੀ ਉਹਨਾਂ ਨੇ ਕਾਫੀ ਭੂਮਿਕਾ ਨਿਭਾਈ ਆ, ਹੋਰ ਐਫ ਡੀ ਆਈ ਵਧੀ ਹੈਗੀ ਆ ਪੰਜਾਬ ਦੇ ਇੰਡੀਆ ਦੇ ਵਿੱਚ, ਐਫ ਡੀ ਆਈ ਸਭ ਤੋਂ ਆਪਣੇ ਮੈਕਸੀਮਮ ਲੈਵਲ ਤੇ ਹੈਗੀ ਆ, ਇਸ ਵੇਲੇ ਇੰਡਸਟਰੀ ਵੀ ਆ ਰਹੀ ਹੈਗੀ ਆ, ਹੁਣ ਵਰਲਡ ਬੈਂਕ ਦੀਆਂ ਸਾਰੀਆਂ ਇੰਡੀਕੇਸ਼ਨ, ਪਾਵਰਟੀ ਦੇਖੋ ਐਕਸਟ੍ਰੀਮ ਪਾਵਰਟੀ ਤਾਂ ਖਤਮ ਹੀ ਕਰ ਦਿੱਤੀ ਆ, ਔਰ ਇਹ IMF ਦੀ ਰਿਪੋਰਟ ਹੈਗੀ ਆ, ਔਰ ਐਤਕੀ ਤੁਸੀਂ 3rd quarter ਦੀ ਜੀ ਡੀ ਪੀ ਦੇਖੋ ਤਾਂ ਪੂਰੇ ਵਰਲਡ ਦੀ ਜੀ ਡੀ ਪੀ ਮਾਈਨਸ ਜਾ ਰਹੀ ਆ, ਇਹ ਇੰਡੀਆ ਦੀ ਜੀ ਡੀ ਪੀ, ਔਰ ਇੰਡੀਆ ਇਜ਼ ਓਨਲੀ ਬ੍ਰਾਈਟ ਸਪੋਟ ਇਨ ਦਾ ਇਕੋਨੋਮੀ, ਔਰ ਇਸ ਤੋਂ ਵੱਡਾ ਕਿਹੜੀ ਕਿਹੜੇ ਕੰਮ ਕਰਦੇ ਨੇ। ਔਰ ਕਾਂਗਰਸ ਜਿਹਦੀ ਗੱਲ ਕਰਦੇ ਹਾਂ ਆਪਾਂ, ਕਾਂਗਰਸ ਨੇ ਤਾਂ ਪਾਲਿਸੀ ਪੈਰਲਾਈਸਿਸ ਸੀਗੇ, ਤੁਸੀਂ ਦੇਖੋ ਕਾਂਗਰਸ ਨੇ ਤਾਂ ਆਪਣੇ ਜਿੰਨੇ ਵੀ ਮਿਨਿਸਟਰ ਬਣਾਏ ਆ, ਜਿੰਨੇ ਵੀ ਡਿਸੀਜਨ ਲਏ, ਉਹ ਸਾਰੇ ਪਰਿਵਾਰਵਾਦ ਦੇ ਵਿੱਚ ਲਏ ਹੈਗੇ ਆ, ਔਰ ਰਾਹੁਲ ਗਾਂਧੀ ਅਲਟਰਨੇਟ ਹੋਈ ਨੀ ਸਕਦਾ, ਜੇ ਰਾਹੁਲ ਗਾਂਧੀ ਆਪਣੇ ਆਪ ਤੇ ਇੰਨਾ ਕੋਨਫੀਡੈਂਟ ਹੈਗਾ, ਰਾਹੁਲ ਗਾਂਧੀ ਨੂੰ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਣਾ ਲੈਣਾ ਚਾਹੀਦਾ। ਔਰ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਖਾਲਿਸਤਾਨੀ ਕਿਹਾ, ਉਹਨਾਂ ਨੇ ਤਾਂ ਚਲੋ ਕਿਹਾ ਹੀ ਆ ਖਾਲਿਸਤਾਨੀ, ਇਹ ਕਾਂਗਰਸ ਨੇ ਤਾਂ 10,000 ਸਿੱਖ ਮਾਰੇ ਆ, ਕਤਲ ਕੀਤੇ ਆ, ਔਰ ਕਿੰਨੇ ਗੁਰਦੁਆਰੇ ਸਾੜੇ ਆ, ਕਿੰਨੇ ਗ੍ਰੰਥ ਸਾਹਿਬ ਸਾੜੇ ਹੈਗੇ ਆ, ਗੁਰਦੁਆਰਿਆਂ ਦੀ ਬੇਅਦਬੀ ਕੀਤੀ ਹੈਗੀ ਆ, ਔਰ ਉਹਦਾ ਖਮਿਆਜਾ ਨੀ ਭੁਗਤਣਾ, ਇੱਕ ਕਿਸੇ ਨੂੰ ਖਾਲਿਸਤਾਨੀ ਕਹਿਣਾ ਹੀ, ਉਹਦੀ ਵੀ ਮਾਫ਼ੀ ਮੰਗਣੀ, ਔਰ ਉਹ ਵੀ ਉਹਦੇ ਵੀ ਪਰਚਾ ਦਰਜ ਹੋਣਾ, ਉਹ ਐਕਸ਼ਨ ਹੋਣਾ, ਔਰ ਜਿਹਨਾਂ ਨੇ 10,000 ਸਿੱਖ ਮਾਰੇ ਦਿੱਲੀ ਦੇ ਵਿੱਚ, ਔਰ ਇੱਕ ਪ੍ਰਾਈਮ ਮਿਨਿਸਟਰ ਜਿਹੜਾ ਕਹਿੰਦਾ ਵੀ ਵੱਡਾ ਦਰਖਤ ਡਿੱਗਦਾ ਧਰਤੀ ਹਿੱਲਦੀ ਆ, ਔਰ ਉਹਨੂੰ ਭਾਰਤ ਰਤਨ ਦੇਣਾ, ਉਹਦੇ ਤੇ ਕੋਈ ਓਬਜੈਕਸ਼ਨ ਨੀ। ਯੁਧਵੀਰ ਜੀ ਦੇਖੋ ਸਾਡੇ ਵਿਚਾਰ ਦੇਖੋ ਕਿੱਦਾਂ ਦੇ ਆ, ਮਤਲਬ ਉੱਥੇ ਕੋਈ ਓਬਜੈਕਸ਼ਨ ਨੀ, ਜੇ ਕਿਸੇ ਨੇ ਖਾਲਿਸਤਾਨੀ ਕਹਿਤਾ ਔਰ ਉਹਦੇ ਤੇ ਐਕਸ਼ਨ ਹੋ ਗਿਆ, ਉਹ ਸਾਨੂੰ ਓਬਜੈਕਸ਼ਨ ਆ ਸਾਡੇ ਵੀ, ਤੇ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਮੈਨੂੰ ਨੀ ਲੱਗਦਾ ਕਿ ਇਸ ਵੇਲੇ ਬੀਜੇਪੀ ਨੂੰ ਕਿਸੇ ਤਰ੍ਹਾਂ ਦਾ ਕੋਈ ਚੈਲੰਜ ਹੈਗਾ ਆ।
ਬਾਕੀ ਜਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਗਾਲੀ ਗਲੋਚ ਦੀ ਗੱਲ ਹੈ ਅੱਜ ਤੋਂ ਥੋੜੀ ਚੱਲਦੀ ਆ ਰਹੀ ਆ। ਹੁਣ ਕੇਜਰੀਵਾਲ ਤਾਂ ਅੱਜ ਤੋਂ 3 ਮਹੀਨੇ ਪਹਿਲਾਂ ਕਹਿੰਦਾ ਸੀ ਵੀ ਆਮ ਆਦਮੀ ਪਾਰਟੀ ਕਾਂਗਰਸ ਤੇ ਬੀਜੇਪੀ ਮਿਲੇ ਹੋਏ ਆ ਸਾਰੇ, ਹੁਣ ਪਤਾ ਨੀ ਕਿਹੜਾ ਮਿਲਿਆ ਕਿਹੜਾ ਨਹੀਂ ਮਿਲਿਆ। ਉਹ ਇਸ ਕਰਕੇ ਦੇਖੋ ਕੇਜਰੀਵਾਲ ਸਾਹਿਬ ਨੂੰ ਤੁਸੀਂ ਕਹਿੰਦੇ ਆ ਕਿ ਦਲੇਰ ਆ, ਮੈਂ ਮੰਨਦਾ ਉਹ ਸਭ ਤੋਂ ਵੱਡਾ ਡਰਪੋਕ ਆਦਮੀ ਆ ਜੀ। ਉਹ ਵਾਰਾਣਸੀ ਲੜਨ ਗਿਆ ਸੀ 2014 ਦੇ ਵਿਚ, ਜੇ ਉਹ ਕਿਤੇ 2019 ਦੇ ਵਿਚ ਵੀ ਲੜਦਾ ਔਰ ਜਿੱਦਾਂ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਹਰਾ ਦਿੱਤਾ ਔਰ ਕੇਜਰੀਵਾਲ ਜਿੰਨਾ ਕੈਪੇਬਲ ਹੈਗਾ ਆ ਉਹ ਆਪਣੀ ਬੇਸਿਕਲੀ ਕੈਪੇਬਿਲਿਟੀ ਪਛਾਣ ਨਹੀਂ ਲਿਆ, ਉਹ ਜੇ ਉਹ ਕਿਤੇ ਉੱਥੇ ਸਟੇ ਰਹਿੰਦਾ ਤਾਂ ਸ਼ਾਇਦ 2019 ਦੇ ਵਿਚ ਮੋਦੀ ਸਾਹਿਬ ਨੂੰ ਉਹਨੇ ਹਰਾ ਦੇਣਾ ਸੀਗਾ। ਹਾਲੇ ਵੀ ਦੁੱਲੇ ਵੇਰਾਂ ਦਾ ਕੁਛ ਨੀ ਵਿਗੜਿਆ, ਕੇਜਰੀਵਾਲ ਦਲੇਰ ਬਣੇ ਮਤਲਬ ਆਪਣੀ ਦਲੇਰੀ ਦਾ ਉਹ ਤਾਂਹੀਓ ਦਿਖਾ ਸਕਦੇ ਕਿ 2024 ਦੇ ਵਿਚ ਆਇਆ ਸੀ ਉਹ ਵਾਰਾਣਸੀ ਤੋਂ ਜਾ ਕੇ ਮੋਦੀ ਸਾਹਿਬ ਨੂੰ ਚੈਲੰਜ ਦੇਣ, ਤਾਂਹੀਓ ਮੈਨੂੰ ਲੱਗਦਾ ਕਿ ਉਹ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਬਣ ਸਕਦੇ, ਅਦਰਵਾਈਜ਼ ਕੋਈ ਚਾਂਸ ਨਹੀਂ ਹੈ। ਕਿਉਂਕਿ ਦੇਖੋ ਪੋਲੀਟਿਕਸ ਦੇ ਵਿਚ ਭੱਜੇ ਹੋਏ ਕੈਂਡੀਡੇਟ ਨੂੰ ਲੋਕੀ ਪਸੰਦ ਨਹੀਂ ਕਰਦੇ, ਰਾਹੁਲ ਗਾਂਧੀ ਦੇ ਵਾਇਨਾਡ ਜਾਣ ਪਿੱਛੇ ਕਰਕੇ ਹੀ ਅਮੇਠੀ ਤੋਂ ਰਾਹੁਲ ਗਾਂਧੀ ਸਾਹਿਬ ਆ ਰਹੇ ਸੀ। ਜੇ ਕਿਤੇ ਅਮੇਠੀ ਤੋਂ ਵੀ ਲੜਦੇ ਇਕੱਲੇ ਵਾਇਨਾਡ ਨਾ ਜਾਂਦੇ ਸ਼ਾਇਦ ਲੋਕੀ ਉਹਨਾਂ ਨੂੰ ਅਕਸੈਪਟ ਕਰ ਲੈਂਦੇ, ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਰਾਹੁਲ ਗਾਂਧੀ ਡਰ ਗਿਆ। ਇਸੇ ਕਰਕੇ ਰਾਹੁਲ ਗਾਂਧੀ ਸਾਹਿਬ ਆਪਣੀ ਅਮੇਠੀ ਵਾਲੀ ਸੀਟ ਹਾਰ ਗਏ ਕਿਉਂਕਿ ਉਹਨਾਂ ਦੀ ਪਸ਼ਤੈਨੀ ਸੀਟ ਸੀਗੀ, ਇੱਕੋ ਵਾਰ ਹਾਰੇ ਸੀ ਸੰਜੇ ਗਾਂਧੀ ਸਾਹਿਬ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਵਾਰ 2024 ਦੇ ਵਿਚ ਤਾਂ ਮੈਨੂੰ ਕੋਈ ਮੁਕਾਬਲਾ ਲੱਗਦਾ ਨਹੀਂ ਹੈ, 2029 ਦੀ ਤਿਆਰੀ ਕਰਨੀ ਚਾਹੀਦੀ ਓਪੋਜੀਸ਼ਨ ਨੂੰ। ਔਰ ਮੋਦੀ ਸਾਹਿਬ ਨੇ ਤਾਂ 2029 ਦੇ ਵਿੱਚ ਕਹਿਤਾ ਸੀ ਤੀਜੀ ਵੱਡੀ ਅਰਥ ਵਿਵਸਥਾ ਬਣ ਜਾਣੀ ਔਰ IMF ਨੇ ਕਹਿ ਹੀ ਦਿੱਤਾ ਕਿ 2027 ਦੇ ਵਿਚ ਹੋ ਜਾਣਾ ਇੰਡੀਆ ਨੇ ਥਰਡ ਲਾਰਜੈਸਟ, ਔਰ ਏਦਾਂ ਦਾ ਕੋਈ ਚੈਲੰਜ ਤਾਂ ਪੇਸ਼ ਕਰੇ ਨਹੀਂ ਰਹੀ ਓਪੋਜੀਸ਼ਨ। ਓਪੋਜੀਸ਼ਨ ਤਾਂ ਹੋਰ ਹੀ ਪਾਸੇ ਜਾ ਰਹੀ ਆ ਔਰ ਮੋਦੀ ਸਾਹਿਬ ਆਪਣੇ ਕੰਮ ਗਿਣਾ ਰਹੇ ਆ। ਮੈਨੂੰ ਲੱਗਦਾ ਕਿ ਮੁਕਾਬਲਾ ਹੋਏ ਨਹੀਂ ਹੈ ਔਰ ਕਾਂਗਰਸ ਦੇ ਵਿਚ ਟਰਸਟ ਡੈਫੀਸਿਟ ਆ ਜੀ, ਉਹਨਾਂ ਨੇ ਕੋਈ ਵੀ ਕੰਮ ਏਦਾਂ ਦਾ ਨਹੀਂ ਕੀਤਾ। ਹੁਣ ਅੱਜ ਸੁਪਰੀਮ ਕੋਰਟ ਦੀ ਦੇਖੋ ਰੂਲਿੰਗ ਵੀ ਆ ਗਈ ਹੈ, ਜਿਹੜੇ ਵਿਕਣ ਵਾਲੇ MLA ਹੈਗੇ ਆ ਉਹਨਾਂ ਨੂੰ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਰੱਦ ਕਰਨ ਦਾ ਵੀ ਹੁਕਮ ਆ ਗਿਆ। ਦੇਖੋ ਹੁਣ ਕੀ ਬਣਦਾ, ਮੈਨੂੰ ਲੱਗਦਾ ਕਿ ਇਸ ਵੇਲੇ ਇਸ ਵਾਰ ਕੇ ਇਸ ਵੇਲੇ ਕੋਈ ਮੁਕਾਬਲਾ ਹੈ ਨਹੀਂ ਜੀ ਓਪੋਜੀਸ਼ਨ ਦੇ ਬੀਜੇਪੀ ਦੇ ਵਿਚ।
ਠੀਕ
ਹੈ,
ਹਾਂਜੀ ਹਾਂਜੀ ਵਿਰਕ ਸਾਹਿਬ ਕਹਿੰਦੇ ਕਿ ਪਹਿਲਾਂ ਹਾਂਜੀ ਹਾਂਜੀ ਵਿਰਕ ਸਾਹਿਬ ਦੱਸੋ ਜੀ, ਵਿਰਕ ਸਾਹਿਬ ਉਹਨਾਂ ਨੇ ਬੜੇ ਪੁਆਇੰਟ ਚੱਕਦੇ ਪਏ ਨੇ, ਉਹ ਕਹਿੰਦੇ ਜਵਾਬ
ਦਿਓ। ਮੇਰਾ ਛੋਟਾ ਵੀਰ ਹਰ ਵਾਰੀ 84 ਤੇ ਜਾ ਕੇ ਇਹਨਾਂ ਦੀ ਸੂਈ ਟਿਕ ਜਾਂਦੀ ਹੈ, ਮੈਨੂੰ ਬੜਾ ਅਫਸੋਸ ਹੁੰਦਾ ਜਦੋਂ 84 ਤੇ ਜਾ ਕੇ ਆਪਣੀ ਸੂਈ ਖੜੀ ਕਰ ਲੈਂਦੇ ਆ, ਉਹ ਵੀ 360
ਡਿਗਰੀ ਅਫਸੋਸ ਹੋਣਾ ਵੀ ਚਾਹੀਦਾ। ਫਿਰ ਬਹੁਤ ਮਾੜਾ ਹੋਇਆ ਅਫਸੋਸ ਜੇ ਤੁਸੀਂ ਅੱਜ ਤੋਂ ਥੋੜੀ ਦੇਰ ਪਹਿਲਾਂ,
ਮੈਂ ਜੇ ਤੁਸੀਂ ਤੁਸੀਂ ਬੋਲਦੇ ਰਹੇ ਹੋ ਮੈਂ ਬੋਲਿਆ ਵਿੱਚ ਕਿ ਤੁਸੀਂ ਹੌਸਲਾ ਨਹੀਂ ਰੱਖ ਸਕਦੇ, ਪੇਸ਼ੈਂਸ ਦੀਆਂ ਗੋਲੀਆਂ ਖਾਇਆ ਕਰੋ।
ਚੁੱਪ
ਕਰ ਦੇਣਾ ਚਲੋ ਮੈਂ।
ਅੱਛਾ ਨਹੀਂ ਪਲੀਜ਼ ਪਲੀਜ਼ ਪਲੀਜ਼, ਆਪਾਂ ਪਤਾ ਕੀ ਆਪਾਂ ਏਦਾਂ ਆਪਾਂ ਪਰਸਨਲ ਨੀ ਹੋਣਾ ਵੀਰ ਸਾਹਿਬ, ਤੇ ਵੀਰ ਸਾਹਿਬ ਤੁਸੀਂ
ਵੀਰ ਜੀ ਪਰਸਨਲ ਨੀ, ਮੇਰਾ ਛੋਟਾ ਵੀਰ ਮੇਰਾ ਪਹਿਲਾ ਛੋਟਾ ਵੀਰ ਲਵ ਗਿਆ ਮੇਰਾ, ਅਜੀਤ ਰੋਜ਼ ਜੱਟੀਆਂ ਪਾਉਂਦੇ ਆਪ ਤੇ।
ਗੱਲ ਰੱਖੋ ਤੁਸੀਂ ਆਪਣੀ, ਹਾਂਜੀ ਗੱਲ ਰੱਖੋ।
ਅੱਛਾ ਇਸ ਤਰ੍ਹਾਂ ਹੈ, ਹੁਣ ਜਗਦੀਸ਼ ਟਾਇਲਰ ਤੇ ਕਮਲ ਨਾਥ ਜੀ ਜਿਉਂਦੇ ਨੇ ਅਜੇ 84 ਵਾਲੇ ਯੋਧਿਆਂ ਦੇ ਵਿਚੋਂ, ਤੇ ਬਾਕੀ ਜਿਹੜੇ ਦੂਸਰੀਆਂ ਸਟੇਟਾਂ ਦੇ ਯੋਧੇ ਨੇ ਉਹ ਰਾਜ ਕਰਦੇ ਪਏ ਨੇ। ਉਹ 84 ਦੇ ਵਿਚ ਉਹਨਾਂ ਯੋਧਿਆਂ ਦਾ ਵੀ ਰੋਲ ਪਲੇ ਸੀਗਾ ਔਰ ਉਸ ਤੋਂ ਬਾਅਦ 2002 ਚ ਵੀ ਉਹਨਾਂ ਯੋਧਿਆਂ ਨੇ ਆਪਣਾ ਰੋਲ ਪਲੇ ਕੀਤਾ।
ਤੁਸੀਂ
84 ਦੀ ਗੱਲ ਕਰਦੇ ਆ,
ਮੈਂ ਇੰਟਰਪਟ ਨਹੀਂ ਕਰਨਾ ਚਾਹ ਰਿਹਾ ਸੀ, ਪਰ ਵਿਦ ਡਿਊ ਰਿਸਪੈਕਟ ਆਪਾਂ ਅਸੀਂ ਵੀ ਹਮੇਸ਼ਾ ਸਾਡੀ ਕੋਸ਼ਿਸ਼ ਹੈ ਕਿ ਹਰੇਕ ਨਾਲ ਅਦਰ ਸਤਿਕਾਰ ਨਾਲ ਗੱਲ ਕਰੀ ਦੀ ਹੈ, ਜੀ ਕਹਿ ਕੇ ਗੱਲ ਕਰੀ ਦੀ, ਸਾਹਿਬ ਕਹਿ ਕੇ ਗੱਲ ਕਰੀ ਦੀ ਹੈ, ਲੇਕਿਨ ਕਮਲਨਾਥ ਸਾਹਿਬ ਔਰ ਇਹਨਾਂ ਨੂੰ ਆਪਣੇ ਜਗਦੀਸ਼ ਟਾਈਟਲਰ ਜੀ ਨੂੰ ਤੁਸੀਂ ਯੋਧੇ ਦਾ ਟਾਈਟਲ ਦੇਣ ਲੱਗੇ ਹੋ ਇਹ ਠੀਕ ਨਹੀਂ ਹੈ। ਉਹ ਉਹਨਾਂ ਦੇ ਉੱਤੇ ਬੜੇ ਸੰਗੀਨ ਐਲੀਗੇਸ਼ਨ ਨੇ 1900
ਜੇ ਮੈਂ ਯੋਧੇ ਪੋਜ਼ਿਟਿਵ ਤਰੀਕੇ ਨਾਲ ਨਹੀਂ ਗੱਲ ਕਰਦਾ,
ਯੋਧਾ ਵਰਡ ਤੇ ਬੜਾ ਵਧੀਆ ਵਰਡ ਹੈ,
ਯੋਧੇ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਪੋਜ਼ਿਟਿਵ ਕੰਮ ਕਰਦੇ ਨੇ ਉਹਨਾਂ ਨੂੰ ਵੀ ਯੋਧੇ ਕਹਿੰਦੇ ਆ, ਤੇ ਜਿਹੜੇ ਨੈਗੇਟਿਵ ਕੰਮ ਕਰਦੇ ਨੇ ਉਹ ਵੀ ਨੈਗੇਟਿਵ ਯੋਧੇ ਹੁੰਦੇ, ਮਾੜੇ ਯੋਧੇ ਹੁੰਦੇ ਨੇ, ਘਟੀਆ ਕਿਸਮ ਦੇ ਯੋਧੇ ਹੁੰਦੇ ਨੇ।
ਚਲੋ ਆਪਾਂ ਵਰਡ ਹਮੇਸ਼ਾ ਜਿਹੜੀ ਜਿਹੜੀ
ਚੁਣਾਵਾਂ
ਔਰ ਇੱਕ ਗੱਲ ਮੇਰੀ ਹੋਰ ਰਿਕੁਐਸਟ ਹੈ, ਇਹ ਜਿਹੜੀ ਨੇਮ ਕਾਲਿੰਗ ਆ ਨਾ, ਇਹ ਨੇਮ ਕਾਲਿੰਗ ਆ, ਇਹ ਬਹੁਤ ਲੋ ਦਰਜੇ ਦਾ ਕੰਮ ਹੁੰਦਾ, ਇਹ ਅਸੀਂ ਵਾਈ ਮੀਡੀਆ ਦੇ ਪਲੇਟਫਾਰਮ ਤੇ ਨਾ ਵਰਤੀਏ। ਮੈਂ ਤੁਹਾਨੂੰ ਵੀ ਬੇਨਤੀ
ਕਰਾਂਗਾ,
ਸਾਰੇ ਕਾਲਰ ਨੂੰ ਬੇਨਤੀ ਹੈ, ਹਰ ਕਾਲਰ ਨੂੰ ਬੇਨਤੀ ਆਪਾਂ, ਜਦ ਹਰ ਕੋਈ ਵੀ ਸਾਡਾ ਕਾਲਰ ਆਉਂਦਾ ਨਾ, ਔਰ ਮੈਨੂੰ ਬਹੁਤ ਬਹੁਤ ਮੈਂ ਮਾਣ ਔਰ ਸਤਿਕਾਰ ਦੇ ਨਾਲ ਇਹ ਗੱਲ ਕਰ ਰਿਹਾ ਕਿ ਮੈਜੋਰਿਟੀ ਥੋੜੀ ਬਹੁਤੀ ਕਦੇ ਇੱਧਰ ਉੱਧਰ ਹੋ ਜਾਂਦੀ ਹੈ, ਪਰ ਅਸੀਂ ਉਹਨੂੰ ਕੋਸ਼ਿਸ਼ ਕਰਦੇ ਹਾਂ ਵੀ ਉਹਨੂੰ ਵਿਸਰੀਏ। ਪਿਛਲੇ 23 ਸਾਲ ਦੇ ਵਿੱਚ ਬੜੀ ਮਿਹਨਤ ਦੇ ਨਾਲ, ਬੜੀ ਮਿਹਨਤ ਦੇ ਨਾਲ ਅਸੀਂ ਇੱਕ ਪਲੇਟਫਾਰਮ ਜਿਹੜਾ ਖੜਾ ਕੀਤਾ ਹੈ ਨਾ, ਉਹਦੇ ਵਿੱਚ ਹਰ ਕਾਲਰ ਦਾ ਬੜਾ ਯੋਗਦਾਨ ਹੈ, ਔਰ ਜਿੰਨੇ ਵੀ ਸਾਡੇ ਰਿਸਪੈਕਟਡ ਕਾਲਰਸ ਨੇ, ਚਾਹੇ ਕਈ ਮੈਂ ਕਹਿੰਦਾ ਹਜ਼ਾਰਾਂ ਨੂੰ ਤਾਂ ਅਸੀਂ ਮਿਲੇ ਨਹੀਂ ਹੈ, ਵੀ ਆਈ ਹੈਵ ਨੈਵਰ ਮੈਟ ਦੈਮ, ਸਿਰਫ ਮੈਂ ਫੋਨ ਦੇ ਜ਼ਰੀਏ ਟੀਵੀ